ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ, ਜੋ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਬਹੁਤ ਹੀ ਸ਼ਰਧਾ ਨੇ ਭਾਵਨਾ ਨਾਲ ਸਤਿਕਾਰ ਨਾਲ ਲਿਖੀ ਹੈ, ਉਸੇ ਤਰ੍ਹਾਂ ਸ਼ਰਧਾ ਭਾਵਨਾ ਨਾਲ ਆਪ ਜੀ ਸਰਵਣ ਕਰ ਰਹੇ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸੁਣਨ ਦਾ ਇਤਨਾ ਵੱਡਾ ਪੁੰਨ ਤੇ ਮਹਾਤਮ ਹੈ ਕਿ ਜਿਹੜਾ ਸਿੱਖ ਪੂਰਨ ਤੌਰ ਤੇ ਸ਼ਰਧਾ ਆਸਥਾ ਤੇ ਭਾਵਨਾ ਸਹਿਤ ਸੂਰਜ ਪ੍ਰਕਾਸ਼ ਦੀ ਸੰਪੂਰਨ ਕਥਾ ਸਰਵਣ ਕਰ ਲੈਂਦਾ ਹੈ, ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਤਨਾ ਵੱਡਾ ਮਹਾਤਮ, ਇਤਨਾ ਵੱਡਾ ਪੁੰਨ ਹੈ ਇਸ ਕਥਾ ਨੂੰ ਸੁਣਨ ਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਈ ਜੀ, ਉਹ ਸੋਚਦੇ ਨੇ ਆਪਣੇ ਮਨ ਹੀ ਮਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੋਤਰੇ ਨਾਲ ਬੜਾ ਪਿਆਰ ਕਰਦੇ ਨੇ, ਸ੍ਰੀ ਹਰਿ ਰਾਏ ਸਾਹਿਬ ਨਾਲ, ਪੁੱਤਰਾਂ ਨਾਲ ਹਿੱਤ ਨਹੀਂ ਕਰਦੇ, ਕਿਤੇ ਐਸਾ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਪੁੱਤਰ ਖਾਲੀ ਰਹਿ ਜਾਣ ਤੇ ਵਡਿਆਈ ਪੋਤਰਿਆਂ ਨੂੰ ਮਿਲ ਜਾਏ। ਤੋ ਇੱਕ ਦਿਨ ਸਤਿਗੁਰੂ ਜੀ ਮਹਿਲਾਂ ਚ ਆਏ ਤੇ ਮਾਤਾ ਮਰਵਾਈ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਪੁੱਤਰ ਸੂਰਜਮੱਲ ਤੁਹਾਡੀ ਆਗਿਆ ਚ ਰਹਿੰਦਾ, ਤੁਹਾਡੀ ਸੇਵਾ ਕਰਦਾ, ਪਰ ਤੁਸੀਂ ਉਹਦੇ ਵੱਲ ਓਨਾ ਰੁੱਖ ਨਹੀਂ ਕਰਦੇ ਜਿੰਨਾ ਆਪਣੇ ਪੋਤਰੇ ਵੱਲ ਕਰਦੇ। ਤੁਹਾਡਾ ਵੱਡਾ ਪੁੱਤਰ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਂਭ ਲਿਆ ਤੇ ਆਪਣੇ ਆਪ ਨੂੰ ਗੁਰੂ ਐਲਾਨ ਕਰ ਦਿੱਤਾ ਹੈ, ਸੰਗਤ ਕੋਲੋਂ ਉਹ ਆਪਣੀ ਵੱਖਰੀ ਪੂਜਾ ਕਰਾ ਰਿਹਾ ਹੈ, ਗੁਰਿਆਈ ਤੁਹਾਡੇ ਛੋਟੇ ਪੋਤਰੇ ਨੂੰ ਮਿਲ ਜਾਏਗੀ ਤੇ ਸਾਡੇ ਪੁੱਤਰਾਂ ਦਾ ਕੀ ਬਣੇਗਾ, ਪੁੱਤਰਾਂ ਨੂੰ ਛੱਡ ਕੇ ਤੁਸੀਂ ਪੋਤਰਿਆਂ ਨੂੰ ਵਡਿਆਈਆਂ ਦੇ ਰਹੇ ਹੋ। ਤੇ ਸ੍ਰੀ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ, ਮਰਵਾਈ ਜੀ, ਗੁਰੂ ਦੇ ਪੁੱਤਰਾਂ ਨੂੰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ, ਕੋਈ ਕਮੀ ਹੈ ਤੈਨੂੰ ਦੱਸ। ਗੁਰੂ ਕੀਆਂ ਸੰਗਤਾਂ ਜਿੱਥੇ ਗੁਰਗੱਦੀ ਨੂੰ ਨਮਸਕਾਰ ਕਰਦੀਆਂ ਨੇ, ਉੱਥੇ ਆਉਣ ਵਾਲੇ ਸਮੇਂ ਚ ਗੁਰੂ ਕੀ ਸੰਗਤ ਗੁਰੂ ਕੇ ਪੁੱਤਰਾਂ ਦਾ ਵੀ ਸਤਿਕਾਰ ਕਰੇਗੀ, ਇਹਨਾਂ ਨੂੰ ਵੀ ਕਿਸੇ ਪ੍ਰਕਾਰ ਦੀ ਕਿਸੇ ਵਸਤੂ ਦੀ ਕਮੀ ਨਾ ਰਹੇਗੀ। ਮਾਤਾ ਮਰਵਾਈ ਨੇ ਬਚਨ ਤਾਂ ਸੁਣ ਲਏ ਸਤਿਗੁਰਾਂ ਦੇ, ਪਰ ਮਨ ਚੋਂ ਸੰਸਾ ਨਹੀਂ ਗਿਆ। ਮਨ ਅੰਦਰ ਮਾਤਾ ਮਰਵਾਈ ਦੇ ਉਹੀ ਬਿਰਤੀ ਬਣੀ ਹੋਈ ਹੈ ਕਿ ਇਹ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨਾਲ ਜ਼ਿਆਦਾ ਹਿੱਤ ਕਰਦੇ ਨੇ, ਤੇ ਵਾਕਈ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੋਤਰੇ ਨਾਲ ਬਹੁਤਾ ਸਨੇਹ ਕਰਦੇ ਹਨ, ਹਰ ਵਕਤ ਉਹਨਾਂ ਨੂੰ ਆਪਣੇ ਨਾਲ ਰੱਖਦੇ ਨੇ, ਉਹਨਾਂ ਤੇ ਆਪਣੀ ਦਇਆ ਦ੍ਰਿਸ਼ਟੀ ਕਰਦੇ ਨੇ। ਸਾਰੀ ਸੰਗਤ ਵਿੱਚ ਇਸ ਗੱਲ ਦਾ ਪ੍ਰਚਾਰ ਹੋ ਚੁੱਕਾ ਹੈ ਕਿ ਆਉਣ ਵਾਲੇ ਸਮੇਂ ਚ ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਹਰਿ ਰਾਏ ਸਾਹਿਬ ਹੋਣਗੇ, ਇਹ ਪ੍ਰਚਾਰ ਸਾਰੀ ਸੰਗਤ ਵਿੱਚ ਹੋ ਚੁੱਕਾ ਹੈ। ਤੋ ਬਾਬਾ ਸੂਰਜਮੱਲ ਜੀ ਦੇ ਮਨ ਚ ਵੀ ਕਈ ਵਾਰ ਖਿਆਲ ਆਉਂਦਾ ਕਿ ਮੈਂ ਗੁਰੂ ਦਾ ਪੁੱਤਰ ਹਾਂ, ਗੁਰੂ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਕਾਰ ਵਿਹਾਰ ਮੈਂ ਕਰਦਾ, ਪਰ ਗੁਰੂ ਜੀ ਨੇ ਮੈਨੂੰ ਵੀ ਖਾਲੀ ਰੱਖ ਛੱਡਿਆ। ਇਦਾਂ ਦੀਆਂ ਕੁਝ ਵਿਚਾਰਾਂ ਹੋਈਆਂ ਨੇ, ਉਹ ਕਥਾ ਆਪਾਂ ਕੱਲ ਦੇ ਪ੍ਰਸੰਗ ਚ ਸਰਵਣ ਕੀਤੀ ਹੈ। ਇਸ ਤੋਂ ਅੱਗੇ ਪ੍ਰਸੰਗ ਲੜੀ ਕਥਾ ਦੀ ਚੱਲਣ ਲੱਗੀ ਹੈ, ਗੁਰ ਪ੍ਰਤਾਪ ਸੂਰਜ ਗ੍ਰੰਥ ਦੀ 8ਵੀਂ ਰਾਸ ਦਾ 47ਵਾਂ ਅੰਸੂ ਆਰੰਭ ਹੋਣ ਲੱਗਾ ਹੈ। ਆਓ ਸਾਰੀ ਸੰਗਤ ਗੁਰੂ ਚਰਨਾਂ ਦਾ ਧਿਆਨ ਧਾਰੋ, ਮਨ ਬਿਰਤੀਆਂ ਇਕਾਗਰ ਕਰੋ, ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਜੋ ਦਾ ਬਲੀ, ਬਸ ਭਗਤਨ ਕੇ ਨੀਤ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੋ ਬੜੇ ਮਹਾਨ ਯੋਧੇ ਹਨ, ਬਲੀ ਯੋਧੇ ਹਨ, ਜਿਨ੍ਹਾਂ ਜੈਸਾ ਯੋਧਾ ਕੋਈ ਨਹੀਂ, ਜਿਨ੍ਹਾਂ ਜੈਸਾ ਵੀਰ ਯੋਧਾ ਕੋਈ ਨਹੀਂ, ਜਿਨ੍ਹਾਂ ਜੈਸਾ ਦਲ ਭੰਜਨ ਕੋਈ ਨਹੀਂ। ਤਦੇ ਭਾਈ ਗੁਰਦਾਸ ਜੀ ਕਹਿੰਦੇ ਨੇ, ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਰਉਪਕਾਰੀ। ਇਹੋ ਜਿਹੇ ਮਹਾਨ ਯੋਧੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣਿਆਂ ਭਗਤਾਂ ਦੇ ਵਸ ਹਨ। ਜਿਵੇਂ ਗੁਰਬਾਣੀ ਦਾ ਮਹਾਂਵਾਕ ਹੈ, ਸਭ ਕੋ ਤੇਰਾ ਵਸ, ਅਗਮ ਅਗੋਚਰਾ। ਹੇ ਪ੍ਰਭੂ, ਹੇ ਅਗਮ ਅਗੋਚਰ ਮਾਲਕ, ਆ ਜਿਤਨਾ ਕੁਝ ਵੀ ਵਰਤਾਰਾ ਵਰਤ ਰਿਹਾ ਸਭ ਕੁਝ ਤੇਰੇ ਵਸ ਹੈ। ਸਭ ਕੋ ਤੇਰਾ ਵਸ, ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਪਰ ਹੇ ਪ੍ਰਭੂ, ਇਹ ਦੁਨੀਆਂ ਸਾਰੀ ਤੇਰੇ ਵਸ ਵਿੱਚ ਹੈ ਤੇ ਤੂੰ ਆਪਣੇ ਭਗਤਾਂ ਦੇ ਵਸ ਵਿੱਚ ਹੈ, ਤੂੰ ਆਪਣੇ ਭਗਤਾਂ ਦੇ ਅਧੀਨ ਹੈ। ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣਿਆਂ ਭਗਤਾਂ ਦੇ ਵਸ ਹਨ, ਆਪਣੀ ਭਗਤੀ ਕਰਨ ਵਾਲੇ ਭਗਤਾਂ ਦੇ ਨੇਤੀ ਵਸ ਹਨ।
ਇੱਕ ਦਿਨ ਬੈਠੇ ਸਭਾ ਮੈਂ, ਦਰਸੈ ਸਿੱਖ ਮੁੱਦ ਚੀਤ।
ਇੱਕ ਦਿਨ ਸਤਿਗੁਰੂ ਜੀ ਆਪਣੀ ਸਭਾ ਵਿੱਚ ਆਪਣੇ ਦੀਵਾਨ ਵਿੱਚ ਬੈਠੇ ਹੋਏ ਨੇ, ਸੰਗਤ ਨੂੰ ਦਰਸ਼ਨ ਦੇ ਰਹੇ ਨੇ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਬਾਈ ਭਾਈ ਆ, ਜਿਵੇਂ ਹੁਣ ਤੁਸੀਂ ਬੈਠੇ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਹੋ, ਏਦਾਂ ਹੀ ਸੰਗਤ ਬੈਠੀ ਹੋਈ ਗੁਰੂ ਦਰਬਾਰ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਗਤ ਦਰਸ਼ਨ ਕਰ ਰਹੀ ਹੈ।
ਜੋ ਪਈ ਕਿਨਹੂ ਖਬਰ ਆਏ ਤਬ ਦੀਨ।
ਸਤਿਗੁਰੂ ਜੀ ਬੈਠੇ ਸਨ ਕਿ ਇੰਨੇ ਨੂੰ ਇੱਕ ਸੇਵਕ ਆਇਆ, ਉਹਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਖਬਰ ਦਿੱਤੀ ਹੈ।
ਗੋਇੰਦਵਾਲ ਬਾਸ ਜਿਨ ਕੀਨ।
ਜਿਹੜਾ ਸੇਵਕ ਆਇਆ ਇਹ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਸੀ। ਕਹਿਣ ਲੱਗਾ, ਮਹਾਰਾਜ ਜੀ ਆਪ ਜੀ ਦੇ ਸੰਬੰਧੀ, ਯਾਨੀ ਕਿ ਗੁਰੂ ਅਮਰਦਾਸ ਸਾਹਿਬ ਦੀ ਅੰਸ ਵੰਸ਼, ਜੋ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਦੇ ਕੰਢੇ ਤੇ ਰਹਿੰਦੇ ਨੇ, ਗੋਇੰਦਵਾਲ ਸਾਹਿਬ ਵਿਖੇ ਜਿਨ੍ਹਾਂ ਦਾ ਨਿਵਾਸ ਹੈ।
ਭੱਲਿਆਂ ਕੀ ਕੁੱਲ ਭਗਤ ਵਿਸਾਲਾ।
ਉੱਥੇ ਭੱਲਿਆਂ ਦੀ ਕੁੱਲ ਰਹਿੰਦੀ ਹੈ, ਭੱਲੇ ਸਾਹਿਬਜ਼ਾਦੇ ਰਹਿੰਦੇ ਨੇ, ਔਰ ਜਿਹੜੀ ਭਗਤੀ ਦੀ ਅੰਸ਼ ਉਹਨਾਂ ਦੇ ਹਿਰਦੇ ਵਿੱਚ ਵਸੀ ਹੋਈ ਹੈ। ਭੱਲਿਆਂ ਦੀ ਕੁੱਲ ਜਿਹੜੀ ਹੈ ਉਹ ਆਪ ਜੀ ਦੀ ਭਗਤ ਹੈ, ਉਹਨਾਂ ਸਾਰਿਆਂ ਦੇ ਅੰਦਰ ਤੁਹਾਡੀ ਭਗਤੀ, ਤੁਹਾਡੀ ਭਾਵਨਾ ਵਸਦੀ ਹੈ।
ਸਿੱਖੀ ਕੋ ਪ੍ਰਕਾਸ਼ ਸਭ ਕਾਲਾ।
ਸਭ ਸਮੇਂ, ਹਰ ਸਮੇਂ ਉਹਨਾਂ ਦੇ ਅੰਦਰ ਗੁਰਸਿੱਖੀ ਦਾ ਪ੍ਰਕਾਸ਼ ਹੈ। ਜਿਹੜੇ ਭੱਲੇ ਸਾਹਿਬਜ਼ਾਦੇ ਗੋਇੰਦਵਾਲ ਸਾਹਿਬ ਚ ਰਹਿੰਦੇ ਨੇ, ਉਹਨਾਂ ਦੇ ਅੰਦਰ ਗੁਰਸਿੱਖੀ ਦਾ ਪ੍ਰਕਾਸ਼ ਹੈ, ਉਹਨਾਂ ਸਾਰਿਆਂ ਅੰਦਰ ਸਿੱਖੀ ਦੀ ਭਾਵਨਾ ਹੈ।
ਸ਼੍ਰੀ ਗੁਰ ਅਮਰਦਾਸ ਕੀ ਅੰਸ਼।
ਉੱਥੇ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੀ ਅੰਸ਼ ਵੰਸ਼ ਵੀ ਰਹਿੰਦੀ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪੋਤਰੇ ਪੜਪੋਤਰੇ, ਉਹ ਵੀ ਸ੍ਰੀ ਗੋਇੰਦਵਾਲ ਸਾਹਿਬ ਨਗਰ ਵਿੱਚ ਰਹਿੰਦੇ ਨੇ, ਨਿਵਾਸ ਰੱਖਦੇ ਹਨ।
ਸੁੱਤ ਪੋਤਰੇ ਨਾਤੀ ਬੱਡ ਬੰਸ਼।
ਸਤਿਗੁਰਾਂ ਦੇ ਪੁੱਤਰ ਰਹਿੰਦੇ ਨੇ, ਪੋਤਰੇ ਰਹਿੰਦੇ ਨੇ, ਦੋਤਰੇ ਰਹਿੰਦੇ ਨੇ, ਨਾਤੀ ਕਹਿੰਦੇ ਨੇ ਦੋਤਰਿਆਂ ਨੂੰ, ਦੋਤਰੇ ਵੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਗੋਇੰਦਵਾਲ ਸਾਹਿਬ ਚ ਨਿਵਾਸ ਰੱਖਦੇ ਹਨ।
ਮੋਹਨ ਅਪਰ ਮੋਹਰੀ ਜੇਈ।
ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਨੇ, ਵੱਡੇ ਬਾਬਾ ਮੋਹਨ ਜੀ ਨੇ ਔਰ ਛੋਟੇ ਬਾਬਾ ਮੋਹਰੀ ਜੀ ਹਨ।
ਭਾਪਰ ਲੋਕ ਦੇ ਤਜ ਸੋਈ।
ਮਹਾਰਾਜ ਜੀ ਬਾਬਾ ਮੋਹਨ ਜੀ ਔਰ ਬਾਬਾ ਮੋਹਰੀ ਜੀ ਪਰਲੋਕ ਗਮਨ ਕਰ ਗਏ ਨੇ। ਉਹ ਸੇਵਕ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ ਜਿਹੜਾ ਗੋਇੰਦਵਾਲ ਸਾਹਿਬ ਤੋਂ ਆਇਆ, ਮਹਾਰਾਜ ਜੀ ਬਾਬਾ ਮੋਹਨ ਜੀ ਔਰ ਬਾਬਾ ਮੋਹਰੀ ਜੀ ਉਹ ਪਰਲੋਕ ਗਮਨ ਕਰ ਚੁੱਕੇ ਨੇ, ਉਹ ਆਪਣਾ ਸਰੀਰ ਤਿਆਗ ਕੇ ਗੁਰਪੁਰੀ ਬਿਰਾਜਮਾਨ ਹੋ ਚੁੱਕੇ ਹਨ।
ਸੰਤ ਮਨੋਹਰ ਦਾਸ ਵਿਸਾਲਾ।
ਮਹਾਰਾਜ ਜੀ ਅੱਜ ਮੈਂ ਤੁਹਾਡੇ ਕੋਲ ਜਿਹੜੀ ਖਬਰ ਲੈ ਕੇ ਆਇਆ ਹਾਂ, ਉਹ ਗੋਇੰਦਵਾਲ ਸਾਹਿਬ ਚ ਰਹਿਣ ਵਾਲੇ ਜਿਹੜੇ ਮਹਾਂਪੁਰਖ ਸਨ ਬਾਬਾ ਸੰਤ ਮਨੋਹਰ ਦਾਸ ਜੀ, ਇਹ ਗੋਇੰਦਵਾਲ ਚ ਰਹਿੰਦੇ ਸੀ ਸੰਤ ਮਨੋਹਰ ਦਾਸ। ਉਹ ਸਿੱਖ ਦੱਸ ਰਿਹਾ ਮਹਾਰਾਜ ਜੀ ਜਿਹੜੇ ਸੰਤ ਮਨੋਹਰ ਦਾਸ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਰਹਿੰਦੇ, ਜੋ ਬੜੇ ਵਿਸ਼ਾਲ ਸੰਤ ਨੇ, ਬੜੇ ਵੱਡੇ ਮਹਾਂਪੁਰਖ ਹਨ।
ਸੋ ਪੀ ਪਹੁੰਚਤ ਪਾਹਰ ਸ਼ਾਲਾ।
ਮਹਾਰਾਜ ਜੀ ਸੰਤ ਮਨੋਹਰ ਦਾਸ ਜੀ ਵੀ ਕੁਝ ਦਿਨ ਪਹਿਲਾਂ ਆਪਣਾ ਸਰੀਰ ਤਿਆਗ ਕੇ ਬੈਕੁੰਠ ਗਮਨ ਕਰ ਗਏ। ਉਹ ਸਿੱਖ ਨੇ ਆ ਕੇ ਖਬਰ ਦਿੱਤੀ ਕਿ ਮਹਾਰਾਜ ਜੀ ਜਿਹੜੇ ਸੰਤ ਮਨੋਹਰ ਦਾਸ ਜੀ ਰਹਿੰਦੇ ਸੀ ਗੋਇੰਦਵਾਲ ਚ, ਉਹ ਵੀ ਕੁਝ ਦਿਨ ਹੋਏ ਨੇ ਆਪਣਾ ਸਰੀਰ ਤਿਆਗ ਕੇ ਉਹ ਵੀ ਬੈਕੁੰਠ ਗਮਨ ਕਰ ਚੁੱਕੇ ਹਨ।
ਸੁਣ ਕੇ ਸ਼੍ਰੀ ਗੁਰ ਹਰਗੋਬਿੰਦ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਸਿੱਖ ਦੇ ਮੁਖ ਤੋਂ ਇਹ ਸੁਣਿਆ ਕਿ ਸੰਤ ਮਨੋਹਰ ਦਾਸ ਜੀ ਸਰੀਰ ਤਿਆਗ ਗਏ ਨੇ, ਇਹ ਖਬਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ,
ਹਰਪੁਰ ਜਾਏ ਬਸੇ ਇਹ ਬ੍ਰਿੰਦ।
ਮਹਾਰਾਜ ਜੀ ਕਹਿੰਦੇ ਵੀ ਵੇਖੋ ਕਿੰਨੇ ਕਿੰਨੇ ਮਹਾਂਪੁਰਖ ਸਨ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਤੇ ਫਿਰ ਸੰਤ ਮਨੋਹਰ ਦਾਸ ਜੀ ਕਿੰਨਾ ਪਿਆਰ ਕਰਦੇ ਸਨ ਸਾਡੇ ਨਾਲ, ਕਿੰਨੀ ਗੂੜੀ ਪ੍ਰੀਤ ਸੀ ਇਹਨਾਂ ਦੀ ਗੁਰੂ ਘਰ ਨਾਲ, ਤੇ ਇਹ ਸਾਰੇ ਹੁਣ ਇਸ ਵਕਤ ਆਪਣਾ ਸਰੀਰ ਤਿਆਗ ਕੇ ਪਰਮਾਤਮਾ ਦੇ ਘਰ ਜਾ ਬਿਰਾਜੇ ਨੇ, ਗੁਰਪੁਰੀ ਜਾ ਬਿਰਾਜੇ ਹਨ।
ਅਪਰ ਨਰਨ ਸਮ ਸ਼ੋਕ ਕਰਿਓ ਹੈ।
ਬਾਬਾ ਮੋਹਰੀ ਜੀ ਦਾ ਖਿਆਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਆਇਆ ਨਾ, ਬਾਬਾ ਮੋਹਰੀ ਜੀ ਸਤਿਗੁਰਾਂ ਨਾਲ ਬੜਾ ਪਿਆਰ ਕਰਦੇ ਸੀ, ਤੋ ਬਾਬਾ ਮੋਹਰੀ ਜੀ ਨੂੰ ਚੇਤੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰ ਕੁਝ ਵਿਰਾਗ ਨਾਲ ਭਰ ਆਏ ਨੇ। ਖਾਲਸਾ ਜੀ, ਜਦੋਂ ਸਤਿਗੁਰੂ ਜੀ ਕੀਰਤਪੁਰ ਸਾਹਿਬ ਰਹੇ ਨੇ ਜਿੰਨਾ ਚਿਰ, ਕੀਰਤਪੁਰ ਸਾਹਿਬ ਦਾ ਜਿਹੜਾ ਸਤਿਗੁਰਾਂ ਦਾ ਸਮਾਂ ਸੀ ਉੱਥੇ ਰਹਿਣ ਦਾ, ਉਹ ਸਤਿਗੁਰਾਂ ਦਾ ਸਮਾਂ ਬੜਾ ਕਰੁਣਾ ਵਾਲਾ ਤੇ ਵੈਰਾਗਮਈ ਸਮਾਂ ਸੀ। ਉਦੋਂ ਮਹਾਰਾਜ ਜੀ ਨੇ ਸ਼ਸਤਰ ਵੀ ਤਿਆਗ ਦਿੱਤੇ ਸੀ, ਸ਼ਿਕਾਰ ਵੀ ਨਹੀਂ ਸਨ ਖੇਡਦੇ। ਬੜੀ ਜ਼ਿਆਦਾ ਕਰੁਣਾ ਤੇ ਦਇਆ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਵਿੱਚ ਸੀ। ਜਦੋਂ ਮਹਾਰਾਜ ਜੀ ਨੇ ਸੁਣਿਆ ਕਿ ਬਾਬਾ ਮਨੋਹਰ ਦਾਸ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਸਾਰੇ ਚਲੇ ਗਏ ਨੇ ਸੱਚਖੰਡ, ਤੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਚ ਥੋੜਾ ਵੈਰਾਗ ਆਇਆ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਹਿਰਦਾ ਕੁਝ ਵੈਰਾਗ ਨਾਲ ਭਰਿਆ, ਤੇ ਵੈਰਾਗ ਨਾਲ ਸਤਿਗੁਰਾਂ ਦੇ ਨੇਤਰਾਂ ਵਿੱਚੋਂ ਕੁਝ ਨੀਰ ਵੀ ਵਹਿ। ਇਹ ਵੈਰਾਗ ਕਿਤੇ ਸਧਾਰਨ ਬੰਦਿਆਂ ਵਾਲਾ ਰੋਣਾ ਨਹੀਂ ਹੈ, ਜਿਵੇਂ ਸਾਧਾਰਨ ਬੰਦੇ ਰੋਂਦੇ ਨੇ ਤੇ ਅੱਖਾਂ ਭਰਦੀਆਂ ਨੇ। ਸਤਿਗੁਰਾਂ ਦੇ ਨੇਤਰਾਂ ਵਿੱਚੋਂ ਜਿਹੜਾ ਇਹ ਨੀਰ ਵਹਿਆ ਹੈ, ਇਹ ਕਿਸੇ ਵਲਵਲੇ ਵਿੱਚ ਵਹਿਆ, ਇਹ ਕਿਸੇ ਪਿਆਰ ਵਿੱਚ ਵਹਿਆ। ਇੱਥੇ ਗੁਰੂ ਸਾਹਿਬ ਜੀ ਦੇ ਹਿਰਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਪ੍ਰਤੀ ਜਿਹੜਾ ਪ੍ਰੇਮ ਹੈ, ਉਹ ਪ੍ਰੇਮ ਨੇਤਰਾਂ ਵਿੱਚੋਂ ਜਲ ਬਣ ਕੇ ਵਗਿਆ ਹੈ।
ਰੁਚਰ ਬਿਲੋਚਨ ਨੀਰ ਭਰਿਓ ਹੈ।
ਸਤਿਗੁਰਾਂ ਦੇ ਬੜੇ ਸੋਹਣੇ ਨੇਤਰ ਉਹ ਜਲ ਨਾਲ ਭਰ ਗਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਸੁਣਿਆ ਕਿ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਔਰ ਸੰਤ ਮਨੋਹਰ ਦਾਸ ਜੀ ਚਲੇ ਗਏ ਨੇ।
ਪਹੁੰਚਤ ਹੈ ਰੁਮਾਲ ਕੇ ਸਾਥ।
ਸਾਹਿਬਾਂ ਦੇ ਹੱਥ ਵਿੱਚ ਰੁਮਾਲ ਸੀ, ਉਸ ਰੁਮਾਲ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨੇਤਰ ਪੂੰਝਦੇ ਹਨ।
ਵਹਿਰ ਦੁਆਰ ਤੇ ਨਿਕਸੇ ਨਾਥ।
ਜਗਤ ਨਾਥ ਸਤਿਗੁਰੂ ਜੀ ਉਸ ਵੇਲੇ ਆਪਣੇ ਦੀਵਾਨ ਚ ਉੱਠੇ ਨੇ, ਉੱਠ ਕੇ ਸਤਿਗੁਰੂ ਜੀ ਦਰਵਾਜੇ ਚੋਂ ਬਾਹਰ ਆਏ ਹਨ।
ਬੈਠੇ ਅਪਰ ਨਰਨ ਸਮ ਸੋਏ।
ਤੇ ਹੋਰ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਗੇ ਇੱਕ ਸੇਵਕ ਬੈਠੇ ਸਨ, ਉੱਥੇ ਜਿਵੇਂ ਆਮ ਸਧਾਰਨ ਵਿਅਕਤੀ ਬਹਿੰਦੇ ਨੇ, ਉਸੇ ਤਰ੍ਹਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ।
ਸੁਣ ਸੁਣ ਆਏ ਗਏ ਸਭ ਕੋਏ।
ਜਿਹਨੇ ਵੀ ਸੁਣਿਆ ਬਾਬਾ ਮੋਹਨ ਜੀ, ਮੋਹਰੀ ਜੀ ਬਾਰੇ ਵੀ ਉਹ ਚਲਾਣੇ ਕਰ ਗਏ ਨੇ, ਸੰਤ ਮਨੋਹਰ ਦਾਸ ਜੀ ਚਲਾਣੇ ਕਰ ਗਏ ਨੇ, ਜਿਹਨੇ ਵੀ ਸੁਣਿਆ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਵਾਸਤੇ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਵਿੱਚ ਆਏ ਹਨ।
ਫਿਰ ਸਭ ਮੈਂ ਤਬ ਗੁਰੂ ਅਗਾਦ।
ਅਗਾਦ ਬੋਧ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੀ ਸੰਗਤ ਦੇ ਵਿੱਚ ਬੈਠੇ ਨੇ, ਸਾਰੀ ਸੰਗਤ ਵਿੱਚ ਬੈਠ ਕੇ ਦਰਸ਼ਨ ਦੇ ਰਹੇ ਨੇ।
ਧਰੇ ਮੌਨ ਤਾਂ ਲੱਗੀ ਸਮਾਦ।
ਮਹਾਰਾਜ ਜੀ ਬਿਲਕੁਲ ਚੁੱਪ ਬੈਠੇ ਨੇ, ਨੇਤਰ ਬੰਦ ਨੇ, ਤੇ ਸਤਿਗੁਰੂ ਜੀ ਸਮਾਧੀ ਵਿੱਚ ਬੈਠ ਗਏ ਨੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੈਠਿਆਂ ਬੈਠਿਆਂ ਸਮਾਧੀ ਲੱਗ ਗਈ ਹੈ, ਨੇਤਰ ਬੰਦ ਨੇ ਚੁੱਪ ਕਰਕੇ ਬੈਠੇ ਹਨ।
ਦੋਏ ਕਟਕਾ ਆਸਨ ਥਿਰ ਰਹੇ।
ਦੋ ਘੜੀਆਂ ਤੱਕ ਸਤਿਗੁਰੂ ਜੀ ਨੇਤਰ ਨਹੀਂ ਖੋਲੇ। ਇੱਕ ਘੜੀ 24 ਮਿੰਟਾਂ ਦੀ ਹੁੰਦੀ ਅੱਜ ਕੱਲ ਦੇ ਮਿੰਟਾਂ ਦੇ ਹਿਸਾਬ ਨਾਲ। ਦੋ ਘੜੀਆਂ ਯਾਨੀ ਕਿ 48 ਮਿੰਟਾਂ ਤੱਕ ਸਤਿਗੁਰਾਂ ਦੀ ਸਮਾਧੀ ਲੱਗੀ ਰਹੀ, ਨੇਤਰ ਸਤਿਗੁਰਾਂ ਦੇ ਬੰਦ ਰਹੇ, ਮਹਾਰਾਜ ਜੀ ਨੇ ਆਪਣੀਆਂ ਅੱਖਾਂ ਨਹੀਂ ਖੋਲੀਆਂ।
ਲੋਚਨ ਮੁੰਦੇ ਨਾ ਤਨ ਸੁਧ ਅਹੇ।
ਨੇਤਰ ਬੰਦ ਨੇ, ਸਰੀਰ ਦੀ ਵੀ ਕੋਈ ਸੋਝੀ ਨਹੀਂ ਰਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਾਧੀ ਵਿੱਚ। ਖਾਲਸਾ ਜੀ, ਸਰੀਰ ਦੀ ਸੋਝੀ ਨਹੀਂ ਰਹਿੰਦੀ ਜਦੋਂ ਸਮਾਧੀ ਵਿੱਚ ਅਵਸਥਾ ਹੁੰਦੀ ਹੈ। ਜਦੋਂ ਸਮਾਧੀ ਵਿੱਚ ਸੁਰਤ ਚੱਲੀ ਜਾਂਦੀ ਹੈ ਉਦੋਂ ਸਰੀਰ ਦੀ ਸੁਧ ਬੁੱਧ ਭੁੱਲ ਜਾਂਦੀ, ਮੈਂ ਕਿੱਥੇ ਬੈਠਾ, ਦੇਸ਼ ਕਾਲ ਵਸਤੂ ਤਿੰਨੇ ਚੀਜ਼ਾਂ ਭੁੱਲ ਜਾਂਦੀਆਂ। ਨਾ ਇਹ ਪਤਾ ਰਹਿੰਦਾ ਵੀ ਕਿੱਥੇ ਬੈਠੇ ਆ, ਨਾ ਇਹ ਪਤਾ ਲੱਗਦਾ ਵੀ ਟਾਈਮ ਕਿੰਨਾ ਹੋਇਆ, ਤੇ ਨਾ ਹੀ ਇਹ ਪਤਾ ਲੱਗਦਾ ਕਿ ਮੇਰਾ ਸਰੀਰ ਕਿੱਥੇ ਹੈ, ਸਰੀਰ ਕੀ ਹੈ। ਸਮਾਧੀ ਵਿੱਚ ਇਹ ਤਿੰਨੇ ਚੀਜ਼ਾਂ ਦਾ, ਇਹਨਾਂ ਤਿੰਨਾਂ ਦੀ ਵਿਸਿਮਰਤੀ ਹੋ ਜਾਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਇਹੋ ਜਿਹੀ ਸਮਾਧੀ ਲੱਗ ਗਈ ਬੈਠੇ ਆ ਕਿ ਸਰੀਰ ਦੀ ਸੋਝੀ ਨਹੀਂ ਰਹੀ, ਸਰੀਰ ਦੀ ਸੁਧ ਬੁੱਧ ਨਹੀਂ ਰਹੀ।
ਰਹੇ ਅਡੋਲ ਅੰਗ ਤਿਸ ਕਾਲ।
ਬਿਲਕੁਲ ਅਡੋਲ ਸਤਿਗੁਰਾਂ ਦਾ ਸਰੀਰ, ਸਰੀਰ ਨਿਰਹਲ ਹੈ, ਨਾ ਹੱਥ ਹਿੱਲਦੇ ਨੇ ਨਾ ਪੈਰ ਹਿੱਲਦੇ ਨੇ, ਬਿਲਕੁਲ ਸਾਰਾ ਸਰੀਰ ਸਤਿਗੁਰਾਂ ਦਾ ਅਡੋਲ ਹੈ।
ਪੁਨ ਖੋਲੇ ਦ੍ਰਿਗ ਰੁਚਰ ਵਿਸਾਲ।
ਜਦੋਂ ਦੋ ਘੜੀਆਂ ਬੀਤ ਗਈਆਂ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸੋਹਣੇ ਨੇਤਰ ਕਮਲ ਖੋਲੇ ਹਨ, ਫਿਰ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਅੱਖਾਂ ਖੋਲੀਆਂ ਹਨ।
ਵਾਹੋ ਵਾਹੋ ਮੁਖ ਤੇ ਤਬ ਕਹਿਓ, ਦਾਸ ਮਨੋਹਰ ਬੱਡ ਪਦ ਲਇਓ।
ਸਤਿਗੁਰੂ ਜੀ ਨੇ ਜਦੋਂ ਅੱਖਾਂ ਖੋਲੀਆਂ ਨਾ, ਤੇ ਅੱਖਾਂ ਖੋਲਦਿਆਂ ਸਾਰ ਬੋਲੇ, ਕਹਿੰਦੇ ਵਾਹ ਵਾਹ ਵਾਹ, ਮਨੋਹਰ ਦਾਸ ਨੇ ਬੜੀ ਉੱਚੀ ਪਦਵੀ ਪ੍ਰਾਪਤ ਕਰ ਲਈ। ਮਨੋਹਰ ਦਾਸ ਸਰੀਰ ਤਿਆਗ ਗਏ ਸੀ ਸੰਤ ਮਨੋਹਰ ਦਾਸ ਜੀ, ਕਹਿੰਦੇ ਸੰਤ ਮਨੋਹਰ ਦਾਸ ਨੇ ਬੜੀ ਉੱਚੀ ਪਦਵੀ ਪ੍ਰਾਪਤ ਕਰ ਲਈ ਹੈ। ਵਾਹ ਵਾਹ ਵਾਹੋ ਵਾਹੋ ਕਹਿ ਕੇ ਮਨੋਹਰ ਦਾਸ ਨੂੰ ਸਤਿਗੁਰਾਂ ਨੇ ਸਲਾਹਿਆ ਹੈ।
ਬੂਜਨ ਕੋ ਸਭ ਹੁਣ ਸੁਣਾਇਓ।
ਸਤਿਗੁਰਾਂ ਨੂੰ, ਸਭ ਨੂੰ ਸੁਣਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦੱਸਣ ਵਾਸਤੇ ਕਿ ਸੰਤ ਮਨੋਹਰ ਦਾਸ ਜੀ ਕੌਣ ਸੀ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਵਾਹ ਵਾਹ ਉੱਚੀ ਪਦਵੀ ਤੇ ਪਹੁੰਚੇ ਨੇ ਮਨੋਹਰ ਦਾਸ। ਦਰਅਸਲ ਇਹ ਸੰਤ ਮਨੋਹਰ ਦਾਸ ਹੈਣ ਕੌਣ, ਸਾਰੀ ਸੰਗਤ ਨੂੰ ਸੁਣਾਉਣ ਵਾਸਤੇ ਮਹਾਰਾਜ ਜੀ ਪੁੱਛਣ ਲੱਗੇ।
ਕੌਣ ਕਰਮ ਤਪ ਫਲ ਤਿੰਨ ਪਾਇਓ।
ਮਹਾਰਾਜ ਜੀ ਪੁੱਛਣ ਲੱਗੇ ਸੰਗਤ ਵਿੱਚ ਹੀ, ਕਹਿਣ ਲੱਗੇ ਭਾਈ ਸਿੱਖੋ ਕੋਈ ਦੱਸੇਗਾ ਕਿ ਸੰਤ ਮਨੋਹਰ ਦਾਸ ਨੇ ਇਹੋ ਜਿਹਾ ਕਿਹੜਾ ਕਰਮ ਕੀਤਾ, ਇਹੋ ਜਿਹਾ ਕਿਹੜਾ ਤਪ ਕੀਤਾ ਜਿਸ ਤਪ ਦੇ ਸਦਕਾ ਉਹਨਾਂ ਨੂੰ ਇਹੋ ਜਿਹੀ ਉੱਤਮ ਪਦਵੀ ਮਿਲੀ ਹੈ। ਮਹਾਰਾਜ ਜੀ ਸੰਗਤ ਸਾਰੀ ਨੂੰ ਦੱਸਣ ਵਾਸਤੇ ਨਾ ਆਪ ਹੀ ਪੁੱਛਦੇ ਨੇ, ਕਹਿੰਦੇ ਭਾਈ ਤੁਹਾਡੇ ਚ ਕੋਈ ਦੱਸੇਗਾ ਕਿ ਸੰਤ ਮਨੋਹਰ ਦਾਸ ਨੇ ਇਹੋ ਜਿਹਾ ਕਿਹੜਾ ਕਰਮ ਕੀਤਾ ਹੈ, ਸੰਤ ਮਨੋਹਰ ਦਾਸ ਨੇ ਇਹੋ ਜਿਹੀ ਕਿਹੜੀ ਤਪੱਸਿਆ ਕੀਤੀ ਹੈ ਕਿ ਉਹਨਾਂ ਨੂੰ ਇਹੋ ਜਿਹਾ ਉੱਤਮ ਫਲ, ਉੱਤਮ ਪਦਵੀ ਪ੍ਰਾਪਤ ਹੋਈ ਹੈ।
ਕਸ਼ਮੀਰੀ ਇੱਕ ਸਿੱਖ ਵਿਸਾਲਾ।
ਜਦੋਂ ਮਹਾਰਾਜ ਜੀ ਨੇ ਸਵਾਲ ਕੀਤਾ ਤੇ ਲਾਗੇ ਕਸ਼ਮੀਰ ਦਾ ਰਹਿਣ ਵਾਲਾ ਇੱਕ ਸਿੱਖ ਬੈਠਾ ਸੀ।
ਗੁਰ ਟਿਗ ਰਹੇ ਸੋ ਨਾਮ ਕਮਾਲਾ।
ਇਹ ਸਤਿਗੁਰਾਂ ਦੇ ਕੋਲ ਹੀ ਰਹਿੰਦਾ ਸੀ ਔਰ ਇਸ ਸਿੱਖ ਦਾ ਨਾਂ ਸੀ ਭਾਈ ਕਮਾਲਾ। ਭਾਈ ਕਮਾਲਾ ਨਾਂ ਦਾ ਇਹ ਕਸ਼ਮੀਰੀ ਸਿੱਖ ਇਹ ਹਰ ਵੇਲੇ ਸਤਿਗੁਰੂ ਜੀ ਦੇ ਚਰਨਾਂ ਚ ਰਹਿੰਦਾ ਸੀ।
ਤਿੰਨ ਕਰ ਜੋਰ ਕਹਿਓ ਸੁਣ ਸਵਾਮੀ।
ਭਾਈ ਕਮਾਲਾ ਜੀ ਨੇ ਹੱਥ ਜੋੜੇ, ਜਦੋਂ ਸਤਿਗੁਰਾਂ ਦਾ ਸਵਾਲ ਹੋਇਆ ਤੇ ਸਵਾਲ ਸੁਣ ਕੇ ਭਾਈ ਕਮਾਲੇ ਨੇ ਹੱਥ ਜੋੜੇ, ਹੱਥ ਜੋੜ ਕੇ ਭਾਈ ਕਮਾਲਾ ਜੀ ਕਹਿਣ ਲੱਗੇ,
ਸਭ ਕਿਛ ਜਾਣੋ ਅੰਤਰ ਜਾਮੀ।
ਹੇ ਅੰਤਰ ਜਾਮੀ, ਸਤਿਗੁਰੂ ਤੁਹਾਡੇ ਕੋਲੋਂ ਕਿਹੜਾ ਕੁਝ ਲੁਕਿਆ, ਮਹਾਰਾਜ ਤੁਸੀਂ ਜਾਣੀ ਜਾਣੋ, ਸਭ ਕੁਝ ਜਾਣਦੇ ਹੋ, ਅੰਤਰ ਜਾਮੀ ਹੋ।
ਤਉ ਦਾਸ ਕੇ ਗੁਣ ਬਿਦਤਾਵਨ।
ਫਿਰ ਵੀ ਮਹਾਰਾਜ ਜੀ ਆਪਣੇ ਦਾਸ ਦੇ ਗੁਣਾਂ ਨੂੰ ਬਿਦਤ ਕਰਨ ਵਾਸਤੇ, ਆਪਣੇ ਸੇਵਕ ਦੀ ਵਡਿਆਈ ਨੂੰ ਸੰਸਾਰ ਵਿੱਚ ਉਜਾਗਰ ਕਰਨ ਵਾਸਤੇ,
ਪੂਜਤ ਹੋ ਮੈਂ ਕਰੋ ਸੁਨਾਵਨ।
ਤੁਸੀਂ ਪੁੱਛ ਰਹੇ ਹੋ ਤੇ ਮਹਾਰਾਜ ਜੀ ਆਪਣੇ ਸੇਵਕ ਦੀ ਵਡਿਆਈ ਉਜਾਗਰ ਕਰਨ ਲਈ ਪੁੱਛ ਰਹੇ ਹੋ, ਇਸ ਕਰਕੇ ਮਹਾਰਾਜ ਜੀ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਸੰਤ ਮਨੋਹਰ ਦਾਸ ਦੀ ਇਹੋ ਜਿਹੀ ਕਿਹੜੀ ਤਪੱਸਿਆ ਹੈ, ਸੰਤ ਮਨੋਹਰ ਦਾਸ ਨੇ ਇਹੋ ਜਿਹੀ ਕਿਹੜੀ ਘਾਲਣਾ ਘਾਲੀ ਹੈ ਕਿ ਉਹਨਾਂ ਨੂੰ ਇਹੋ ਜਿਹੀ ਪਰਮ ਪਦਵੀ ਦੀ ਪ੍ਰਾਪਤੀ ਹੋਈ ਹੈ, ਇਹ ਮੈਂ ਆਪ ਜੀ ਦੇ ਪੁੱਛਣ ਅਨੁਸਾਰ ਜ਼ਰੂਰ ਦੱਸਾਂਗਾ।
ਸ੍ਰੀ ਗੁਰ ਅਰਜਨ ਕੋਲੇ ਗੋਦ ਰਹਿਓ ਖਿਲਾਵਤ ਪਾਏ ਪਰਮੋਦ।
ਮਹਾਰਾਜ ਜੀ ਸੰਤ ਮਨੋਹਰ ਦਾਸ ਦੀ ਇਹ ਤਪੱਸਿਆ ਕਿ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਬਾਲ ਰੂਪ ਵਿੱਚ ਸੀ ਨਾ ਪੰਜਵੇਂ ਪਾਤਸ਼ਾਹ, ਉਹਨਾਂ ਨੂੰ ਆਪਣੀ ਗੋਦ ਵਿੱਚ ਲੈ ਕੇ ਖਿਡਾਵੇ ਬਣ ਕੇ ਸੰਤ ਮਨੋਹਰ ਦਾਸ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਖਿਡਾਉਂਦੇ ਰਹੇ ਨੇ। ਸੰਤ ਮਨੋਹਰ ਦਾਸ ਜੀ ਗੁਰੂ ਅਰਜਨ ਸਾਹਿਬ ਦੇ ਖਿਡਾਵੇ ਸੀ ਕਿ ਜਦੋਂ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਬਾਲ ਰੂਪ ਵਿੱਚ ਸਨ ਗੋਇੰਦਵਾਲ ਸਾਹਿਬ, ਤੇ ਉਦੋਂ ਉਹਨਾਂ ਨੂੰ ਆਪਣੀ ਗੋਦ ਚ ਲੈ ਕੇ ਉਹਨਾਂ ਨੂੰ ਖਿਡਾਉਣਾ, ਘੰਟਿਆਂ ਬੱਧੀ ਉਹਨਾਂ ਨੂੰ ਆਪਣੀ ਗੋਦ ਚ ਚੁੱਕ ਕੇ ਵਿਚਰਨਾ, ਸੈਰ ਕਰਨੀ, ਇਹ ਤਪੱਸਿਆ ਸੰਤ ਮਨੋਹਰ ਦਾਸ ਜੀ ਨੇ ਕੀਤੀ ਹੈ।
ਇੱਕ ਤੋਂ ਇਹ ਸ਼ੁਭ ਕਰਮ ਮਹਾਨਾ,
ਇੱਕ ਤੇ ਇਹ ਸ਼ੁਭ ਕਰਮ, ਗੁਰੂ ਅਰਜਨ ਸਾਹਿਬ ਦਾ ਖਿਡਾਵਾ ਬਣਨਾ ਕੋਈ ਛੋਟੀ ਗੱਲ, ਇੱਕ ਤਾਂ ਇਹ ਤਪੱਸਿਆ ਉਹਨਾਂ ਦੀ, ਇੱਕ ਤਾਂ ਇਹ ਉਹਨਾਂ ਦਾ ਵਿਸ਼ਾਲ ਕਰਮ ਹੈ ਕਿ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਖਿਡਾਇਆ ਹੈ।
ਅਪਰ ਸੁਣੋ ਜੋ ਤਿਸ ਕ੍ਰਿਤ ਠਾਨਾ,
ਮਹਾਰਾਜ ਜੀ ਇੱਕ ਹੋਰ ਉਹਨਾਂ ਦੀ ਘਾਲਣਾ ਉਹ ਵੀ ਸੁਣੋ ਜਿਹੜੀ ਸੰਤ ਮਨੋਹਰ ਦਾਸ ਨੇ ਘਾਲੀ ਹੈ, ਹੋਰ ਵੀ ਉਹਨਾਂ ਦੀ ਇੱਕ ਘਾਲਣਾ ਹੈ, ਆਪ ਜੀ ਸੁਣੋ।
ਗੁਰੂ ਅਮਰ ਜੀ ਸੇਵਨ ਕਰੇ,
ਸੰਤ ਮਨੋਹਰ ਦਾਸ ਨੇ ਗੁਰੂ ਅਮਰਦਾਸ ਜੀ ਦੀ ਬੜੀ ਸੇਵਾ ਕੀਤੀ, ਉਹਨਾਂ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਘਰ ਦੀ, ਉਹਨਾਂ ਦੇ ਚਰਨਾਂ ਦੀ ਬੜੀ ਭਾਰੀ ਤੇ ਲੰਮੇ ਸਮੇਂ ਤੱਕ ਸੰਤ ਮਨੋਹਰ ਦਾਸ ਨੇ ਸੇਵਾ ਕੀਤੀ ਹੈ।
ਪੂਰਨ ਮਾਸ਼ੀ ਮੇਲਾ ਭਰੇ,
ਮਹਾਰਾਜ ਜੀ ਜਿਹੜਾ ਪੂਰਨਮਾਸ਼ੀ ਦਾ ਮੇਲਾ ਗੋਇੰਦਵਾਲ ਸਾਹਿਬ ਵਿਖੇ ਭਰਦਾ ਸੀ,
ਤਬੇ ਪ੍ਰੀਤ ਤਰ ਕਰੇ ਆਹਾਰਾ,
ਤੇ ਲੰਗਰ ਦੀ ਜਿਹੜੀ ਸੇਵਾ ਸੀ, ਲੰਗਰ ਤਿਆਰ ਕਰਨਾ, ਪ੍ਰਸ਼ਾਦਾ ਤਿਆਰ ਕਰਨਾ, ਉਹ ਸਾਰੀ ਸੇਵਾ ਸੰਤ ਮਨੋਹਰ ਦਾਸ ਜੀ ਕਰਿਆ ਕਰਦੇ ਸੀ। ਸੰਤ ਮਨੋਹਰ ਦਾਸ ਜੀ ਲੰਗਰ ਤਿਆਰ ਕਰਿਆ ਕਰਦੇ ਸੀ ਪੂਰਨਮਾਸ਼ੀ ਨੂੰ।
ਅਨਕ ਪ੍ਰਕਾਰਨ ਕੇ ਕਰ ਤਿਆਰਾ,
ਅਨਕ ਪ੍ਰਕਾਰ ਦੇ ਆਹਾਰ ਤਿਆਰ ਕਰਨੇ ਸੰਗਤ ਵਾਸਤੇ, ਆਈਆਂ ਹੋਈਆਂ ਸੰਗਤਾਂ ਲਈ ਭੋਜਨ ਤਿਆਰ ਕਰਨਾ, ਇਹ ਜ਼ਿੰਮੇਵਾਰੀ ਸੰਤ ਮਨੋਹਰ ਦਾਸ ਜੀ ਨਿਭਾਉਂਦੇ ਸਨ।
ਸ੍ਰੀ ਗੁਰ ਅਮਰ ਕੇ ਸੰਤਾਨ,
ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਸੰਤਾਨ ਹੈ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ,
ਤਿਨੇ ਅਚਾਵੇਂ ਕਰ ਕਰ ਮਾਨ,
ਉਹਨਾਂ ਦਾ ਬੜਾ ਮਾਣ ਸਤਿਕਾਰ ਕਰਕੇ ਸੰਤ ਮਨੋਹਰ ਦਾਸ ਜੀ ਆਪਣੇ ਹੱਥੀ ਉਹਨਾਂ ਨੂੰ ਪ੍ਰਸ਼ਾਦਾ ਚੁਕਾਉਂਦੇ ਸੀ, ਬਾਬਾ ਮੋਹਨ ਜੀ ਨੂੰ, ਬਾਬਾ ਮੋਹਰੀ ਜੀ ਨੂੰ, ਜਾਂ ਗੁਰੂ ਅਮਰਦਾਸ ਸਾਹਿਬ ਦੇ ਜਿੰਨੇ ਪੋਤਰੇ ਪੜਪੋਤਰੇ ਸੀ ਉਹਨਾਂ ਸਾਰਿਆਂ ਨੂੰ ਪ੍ਰਸ਼ਾਦਾ ਚਕਾਣਾ, ਇਹ ਸੰਤ ਮਨੋਹਰ ਦਾਸ ਜੀ ਦੀ ਸੇਵਾ ਸੀ, ਇਹ ਸੰਤ ਮਨੋਹਰ ਦਾਸ ਜੀ ਦੀ ਘਾਲਣਾ ਸੀ।
ਮਨ ਪਾਵਤ ਦੇ ਮੋਦ ਪ੍ਰਵੀਨ,
ਤੇ ਮਨ ਪਾਉਂਦੀਆਂ ਖੁਸ਼ੀਆਂ ਗੁਰੂ ਘਰੋਂ ਸੰਤ ਮਨੋਹਰ ਦਾਸ ਜੀ ਪ੍ਰਾਪਤ ਕਰਦੇ ਰਹੇ।
ਉਨ ਪੈਰਾਵੇ ਬਸਤਰ ਨਵੀਨ,
ਫਿਰ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਨਵੇਂ ਨਵੇਂ ਕੱਪੜੇ ਪਵਾਣੇ, ਉਹਨਾਂ ਨੂੰ ਬਸਤਰ ਆਦਿਕ ਪਹਿਨਾਉਣੇ।
ਤਿੰਨ ਕੋ ਸੇਵੇ ਅਨਕ ਪ੍ਰਕਾਰੇ,
ਇਹਦਾ ਅਨਕ ਪ੍ਰਕਾਰ ਦੀ ਸੇਵਾ ਜਿਹੜੀ ਸੀ ਗੁਰੂ ਘਰ ਦੀ, ਗੁਰੂ ਕੇ ਸਾਹਿਬਜ਼ਾਦਿਆਂ ਦੀ, ਗੁਰੂ ਅਰਜਨ ਸਾਹਿਬ ਨੂੰ ਖਿਡਾਉਣਾ, ਉਹਨਾਂ ਦੀ ਪਰਵਰਿਸ਼ ਕਰਨੀ, ਇਹ ਸਾਰੀਆਂ ਸੇਵਾਵਾਂ ਅਨਕ ਪ੍ਰਕਾਰ ਦੀਆਂ ਮਨੋਹਰ ਦਾਸ ਜੀ ਕਰਦੇ ਨੇ।
ਕਰੇ ਕੀਰਤਨ ਜਾਏ ਚੁਬਾਰੇ,
ਫਿਰ ਮਹਾਰਾਜ ਜੀ ਜਿੱਥੇ ਸੇਵਾ ਕਰਦੇ ਸੀ ਮਨੋਹਰ ਦਾਸ ਜੀ, ਉੱਥੇ ਚੁਬਾਰਾ ਸਾਹਿਬ ਜਾ ਕੇ ਉਹ ਕੀਰਤਨ ਵੀ ਕਰਿਆ ਕਰਦੇ ਸਨ। ਉਹਨਾਂ ਨੇ ਬੈਠ ਜਾਣਾ ਚੌਂਕੜਾ ਮਾਰ ਕੇ, ਸੁਰਤ ਜੁੜ ਜਾਣੀ ਗੁਰੂ ਦੇ ਚਰਨਾਂ ਨਾਲ, ਗੁਰੂ ਅਮਰਦਾਸ ਜੀ ਦੇ ਚਰਨਾਂ ਨਾਲ, ਔਰ ਘੰਟਿਆਂ ਬੱਧੀ ਬੈਠ ਕੇ ਚੁਬਾਰਾ ਸਾਹਿਬ ਉਹਨਾਂ ਨੇ ਕੀਰਤਨ ਕਰਨਾ।
ਕਦੇ ਬਾਵਲੀ ਬੈਠੇ ਆਏ,
ਤੇ ਕਦੇ ਮਨੋਹਰ ਦਾਸ ਜੀ ਬੌਲੀ ਸਾਹਿਬ ਜਿੱਥੇ ਬਾਹਰ ਥੜਾ ਬਣਿਆ ਹੋਇਆ ਉਹ ਥੜੇ ਦੇ ਕੋਲ ਆ ਕੇ ਸੰਤ ਮਨੋਹਰ ਦਾਸ ਜੀ ਬੈਠਦੇ ਸਨ।
ਆਸਾ ਵਾਰ ਸ਼ਬਦ ਜੁਤ ਗਾਏ,
ਔਰ ਬੜੇ ਪਿਆਰ ਨਾਲ ਉੱਥੇ ਬਹਿ ਕੇ ਅੰਮ੍ਰਿਤ ਵੇਲੇ ਉਹਨਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ। ਆਸਾ ਜੀ ਦੀ ਵਾਰ ਦਾ ਕੀਰਤਨ ਵਿੱਚ ਸ਼ਬਦ ਲਾ ਕੇ ਬੜੇ ਪਿਆਰ ਨਾਲ ਮਿੱਠੀ ਆਵਾਜ਼ ਚ ਮਨੋਹਰ ਦਾਸ ਜੀ ਨੇ ਕੀਰਤਨ ਕਰਨਾ।
ਗੁਰੂ ਅਮਰ ਸੰਤ ਕੇ ਪਾਸ,
ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਸੰਤਤ ਹੈ, ਸੰਤਾਨ ਹੈ, ਸੰਤਾਨ ਦੇ ਕੋਲ ਹੀ ਰਹੇ ਨੇ ਬਾਬਾ ਮਨੋਹਰ ਦਾਸ ਜੀ।
ਕਰ ਗੁਰ ਭਗਤ ਮਨੋਹਰ ਦਾਸ,
ਇਹ ਤਾਂ ਗੁਰੂ ਘਰ ਦੀ ਬੜੀ ਵੱਡੀ ਭਗਤੀ ਕੀਤੀ ਆ ਇਹਨਾਂ ਨੇ, ਬੜੀ ਵੱਡੀ ਘਾਲਣਾ ਮਨੋਹਰ ਦਾਸ ਜੀ ਨੇ ਘਾਲੀ, ਤਾਂ ਹੀ ਉਹਨਾਂ ਨੂੰ ਸੰਤ ਮਨੋਹਰ ਦਾਸ ਕਹਿੰਦੇ ਨੇ ਕਿ ਉਹਨਾਂ ਨੇ ਬੜੀ ਵੱਡੀ ਘਾਲਣਾ, ਬੜੀ ਵੱਡੀ ਤਪੱਸਿਆ ਗੁਰੂ ਘਰ ਦੀ ਕੀਤੀ ਹੈ।
ਇਨ ਸ਼ੁਭ ਕਰ ਮਨ ਕੋ ਫਲ ਹੋਵਾ, ਲਿਓ ਮਹਾਪਦ ਜੋ ਤੁਮ ਜੋ ਆ।
ਮਹਾਰਾਜ ਜੀ ਤੁਸੀਂ ਜੋ ਵੇਖਿਆ ਇਸ ਵਕਤ ਕਿ ਸੰਤ ਮਨੋਹਰ ਦਾਸ ਜੀ ਬੜੀ ਪਰਮ ਪਦਵੀ ਤੇ ਪਹੁੰਚੇ ਨੇ, ਉਹਨਾਂ ਦੀ ਪਰਮ ਪਦਵੀ ਤੇ ਪਹੁੰਚਣ ਤੱਕ ਦੀ ਅਵਸਥਾ ਉਹਨਾਂ ਦੀ ਬਣੀ ਆ ਗੁਰੂ ਘਰ ਦੀ ਸੇਵਾ ਕਰਕੇ। ਇਹ ਘਾਲਣਾ ਘਾਲ ਕੇ, ਗੁਰੂ ਅਰਜਨ ਸਾਹਿਬ ਨੂੰ ਖੜਾ ਕੇ, ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ, ਕੀਰਤਨ ਕਰਕੇ, ਲੰਗਰ ਤਿਆਰ ਕਰਕੇ, ਇਹ ਸਾਰੀਆਂ ਸੇਵਾਵਾਂ ਕਰਕੇ ਸੰਤ ਮਨੋਹਰ ਦਾਸ ਜੀ ਇਹੋ ਜੀ ਉੱਤਮ ਪਦਵੀ ਤੇ ਪਹੁੰਚੇ ਨੇ। ਹੇ ਮਹਾਰਾਜ, ਜਿਹੜੀ ਪਦਵੀ ਤੇ ਬੈਠਿਆ ਤੁਸੀਂ ਮਨੋਹਰ ਦਾਸ ਜੀ ਨੂੰ ਹੁਣ ਵੇਖਿਆ ਹੈ।
ਕਹੇ ਆਪ ਕੇ ਹਮਨੇ ਜਾਣਿਓ,
ਮਹਾਰਾਜ ਜੀ ਤੁਹਾਡੇ ਕਹਿਣ ਤੇ ਹੁਣ ਸਾਨੂੰ ਪਤਾ ਲੱਗਾ, ਕਿਉਂਕਿ ਤੁਸੀਂ ਨੇਤਰ ਬੰਦ ਕਰਕੇ ਖੋਲ ਕੇ ਗੱਲ ਕਹੀ ਹੈ। ਵਾਹ ਵਾਹ ਮਨੋਹਰ ਦਾਸ ਜੀ ਵਾਹ, ਤੁਸੀਂ ਬੜੀ ਪਰਮ ਪਦਵੀ ਤੇ ਪਹੁੰਚੇ। ਮਹਾਰਾਜ ਤੁਹਾਡੇ ਕੋਲੋਂ ਅਸੀਂ ਇਹ ਗੱਲ ਜਾਣੀ ਹੈ ਕਿ ਸੰਤ ਮਨੋਹਰ ਦਾਸ ਜੀ ਪਰਮ ਪਦਵੀ ਤੇ ਪਹੁੰਚੇ ਹਨ।
ਇਸ ਪ੍ਰਕਾਰ ਤਪ ਤਿਸ ਨੇ ਠਾਣਿਓ,
ਅਸੀਂ ਤਾਂ ਇਹ ਜਾਣਦੇ ਹਾਂ ਵੀ ਮਨੋਹਰ ਦਾਸ ਨੇ ਏਦਾਂ ਦਾ ਤਪ ਕੀਤਾ, ਏਦਾਂ ਦੀ ਤਪੱਸਿਆ ਦਾ ਹੀ ਫਲ ਉਹਨਾਂ ਨੂੰ ਮਿਲਿਆ। ਗੁਰੂ ਘਰ ਦੀ ਘਾਲੀ ਹੋਈ ਘਾਲਣਾ ਅਜਾਈ ਨਹੀਂ ਜਾਂਦੀ, ਜਿੰਨੀ ਘਾਲਣਾ ਕੋਈ ਘਾਲਦਾ ਉਹਨੂੰ ਓਨਾ ਫਲ ਪ੍ਰਾਪਤ ਹੁੰਦਾ ਹੈ। ਇੱਕ ਤਿਲ ਨਹੀਂ ਭੰਨਾ ਘਾਲੇ, ਗੁਰੂ ਘਰ ਦਾ ਬਿਰਧ ਹੈ ਕਿ ਜਿਹੜਾ ਕੋਈ ਘਾਲਣਾ ਘਾਲਦਾ ਨਾ, ਤਿਲ ਮਾਤਰ ਵੀ ਘਾਲਣਾ ਉਹਦੀ ਵਿਅਰਥ ਨਹੀਂ ਜਾਣ ਦਿੰਦੇ ਮੇਰੇ ਸਤਿਗੁਰੂ। ਇਹੋ ਜਿਹੇ ਵੱਡੇ ਦਿਆਲੂ ਤੇ ਕਿਰਪਾਲੂ ਨੇ ਸਤਿਗੁਰੂ, ਇੱਕ ਤਿਲ ਮਾਤਰ ਵੀ ਘਾਲਣਾ ਅਜਾਈ ਨਹੀਂ ਜਾਣ ਦਿੰਦੇ। ਕਹਿੰਦੇ ਮਹਾਰਾਜ ਜੀ ਸੰਤ ਮਨੋਹਰ ਦਾਸ ਨੂੰ ਇਹ ਘਾਲਣਾ ਘਾਲਣ ਕਰਕੇ ਇਹ ਪਰਮ ਪਦਵੀ ਪ੍ਰਾਪਤ ਹੋਈ ਹੈ। ਜਿਹੜੀ ਪਰਮ ਪਦਵੀ ਤੇ ਬੈਠਿਆ ਉਹਨਾਂ ਨੂੰ ਤੁਸੀਂ ਹੁਣ ਵੇਖਿਆ, ਆਪਣੇ ਧਿਆਨ ਵਿੱਚ, ਆਪਣੀ ਸਮਾਧੀ ਵਿੱਚ ਵੇਖਿਆ ਹੈ।
ਇਮ ਸੁਣ ਕੇ ਸ਼੍ਰੀ ਹਰਗੋਬਿੰਦ,
ਜਦੋਂ ਭਾਈ ਕਮਾਲਾ ਜੀ ਨੇ ਇਹ ਬਚਨ ਕਹੇ, ਸੰਤ ਮਨੋਹਰ ਦਾਸ ਜੀ ਬਾਰੇ ਦੱਸਿਆ, ਸਾਰੀ ਸੰਗਤ ਨੇ ਬਚਨ ਸੁਣੇ, ਤੇ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਬੋਲੇ ਬਾਕ ਸੁਣਾਵਤ ਬ੍ਰਿੰਦ।
ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਤੇ ਕਹਿਣ ਲੱਗੇ,
ਸ਼੍ਰੀ ਗੁਰ ਅਮਰਦਾਸ ਸੰਤਾਨ।
ਮਹਾਰਾਜ ਜੀ ਕਹਿਣ ਲੱਗੇ ਕਿ ਗੁਰੂ ਅਮਰਦਾਸ ਜੀ ਦੀ ਜਿਹੜੀ ਸੰਤਾਨ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਜਿਹੜੇ ਸਾਹਿਬਜ਼ਾਦੇ ਨੇ, ਉਹਨਾਂ ਦੇ ਪੋਤਰੇ ਪੜਪੋਤਰੇ ਨੇ, ਜਿਹੜੀ ਸੰਤਾਨ ਗੁਰੂ ਅਮਰਦਾਸ ਸਾਹਿਬ ਜੀ ਦੀ ਜੋ ਭੱਲੇ ਸਾਹਿਬਜ਼ਾਦੇ ਹਨ,
ਹਮਨੇ ਸੇਵੇ ਕਬ ਨਿਜ ਪਾਨ।
ਮਹਾਰਾਜ ਜੀ ਕਹਿੰਦੇ ਵੀ ਅਸੀਂ ਕਦੇ ਸੇਵਾ ਨਹੀਂ ਕੀਤੀ ਆਪਣੇ ਹੱਥਾਂ ਨਾਲ। ਗੁਰੂ ਹਰਗੋਬਿੰਦ ਸਾਹਿਬ ਦੇ ਮਨ ਦਾ ਵੇਖੋ ਪਿਆਰ, ਇੱਥੇ ਗੁਰੂ ਜੀ ਦੇ ਗੁਰੂ ਅਮਰ ਪ੍ਰੇਮ ਦਾ ਕਮਾਲ ਹੈ, ਤੇ ਉਸ ਭਾਰੀ ਪ੍ਰੇਮ ਨੂੰ ਆਪਣੇ ਅੰਦਰੋਂ ਪ੍ਰਗਟ ਕਰਦਿਆਂ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ, ਕਹਿੰਦੇ ਜੀ ਅਸੀਂ ਕਦੇ ਗੁਰੂ ਅਮਰਦਾਸ ਜੀ ਦੀ ਸੰਤਾਨ ਦੀ ਸੇਵਾ ਨਹੀਂ ਕੀਤੀ। ਉਹ ਤਾਂ ਬੜੀ ਉੱਚੀ ਪਦਵੀ ਦੇ ਮਾਲਕ ਨੇ, ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਪੜਪੋਤਰੇ ਨੇ, ਪਰ ਅਸੀਂ ਉਹਨਾਂ ਦੀ ਕਦੇ ਆਪਣੇ ਹੱਥੀਂ ਸੇਵਾ ਨਹੀਂ ਕੀਤੀ।
ਕਰ ਸੋ ਟਹਿਲ ਨਾਮ ਤੇ ਹੋਈ,
ਹਾਂ ਉਹਨਾਂ ਦੀ ਸੰਗਤ ਤਾਂ ਅਸੀਂ ਕੀਤੀ ਹੈ, ਪਰ ਅਸੀਂ ਆਪਣੇ ਹੱਥਾਂ ਨਾਲ ਉਹਨਾਂ ਦੀ ਸੇਵਾ ਨਹੀਂ ਕਰ ਸਕੇ।
ਦੇਤ ਮਹਾ ਪਦਵੀ ਕੋ ਜੋਈ,
ਕਿਉਂਕਿ ਉਹਨਾਂ ਦੀ ਕੀਤੀ ਹੋਈ ਸੇਵਾ ਤਾਂ ਪਰਮ ਪਦਵੀ ਦੀ ਦਾਤ ਦਿੰਦੀ। ਵੇਖੋ ਸੰਤ ਮਨੋਹਰ ਦਾਸ ਨੂੰ ਕਿੰਨੀ ਉੱਚੀ ਪਦਵੀ ਮਿਲੀ ਉਹਨਾਂ ਦੀ ਸੇਵਾ ਕਰਕੇ। ਕਹਿੰਦੇ ਉਹਨਾਂ ਦੀ ਸੇਵਾ ਕੀਤਿਆਂ ਤਾਂ ਉੱਤਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ।
ਜਬ ਤੇ ਤੁਰਕਾਂ ਕੀਨ ਬਖੇਰਾ,
ਜਦੋਂ ਦਾ ਤੁਰਕਾਂ ਨੇ ਸਾਡੇ ਨਾਲ ਬਖੇੜਾ ਕੀਤਾ ਹੈ, ਆ ਤੁਰਕਾਂ ਨਾਲ ਸਾਡੇ ਜਦੋਂ ਦੇ ਜੰਗ ਯੁੱਧ ਚੱਲ ਰਹੇ ਨੇ,
ਤਬ ਤੇ ਗੋਇੰਦਵਾਲ ਨਹਿਰਾ,
ਉਦੋਂ ਤੋਂ ਬਾਅਦ ਅਸੀਂ ਗੋਇੰਦਵਾਲ ਸਾਹਿਬ ਦੇ ਦਰਸ਼ਨ ਹੀ ਨਹੀਂ ਕਰ ਸਕੇ। ਕਿੰਨੇ ਸਾਲ ਬੀਤ ਗਏ ਨੇ, ਅਸੀਂ ਗੋਇੰਦਵਾਲ ਸਾਹਿਬ ਕਿੰਨਾ ਚਿਰ ਹੋ ਗਿਆ ਵਾਪਸ ਜਾ ਹੀ ਨਹੀਂ ਸਕੇ।
ਸ਼੍ਰੀ ਗੁਰੂ ਅਮਰਦਾਸ ਸੰਤਾਨ,
ਗੁਰੂ ਅਮਰਦਾਸ ਜੀ ਦੀ ਸੰਤਾਨ ਇਸ ਵਕਤ ਗੋਇੰਦਵਾਲ ਸਾਹਿਬ ਰਹਿ ਰਹੀ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਬੱਚੇ ਇਸ ਵਕਤ ਗੋਇੰਦਵਾਲ ਸਾਹਿਬ ਚ ਨਿਵਾਸ ਕਰ ਰਹੇ ਨੇ।
ਕਿਮ ਹਮ ਸੇਵਾ ਕਰੇ ਮਹਾਨ,
ਅਸੀਂ ਉਹਨਾਂ ਦੀ ਸੇਵਾ ਕਿਵੇਂ ਕਰੀਏ, ਕਿਹੜੇ ਢੰਗ ਨਾਲ ਅਸੀਂ ਉਹਨਾਂ ਦੀ ਚੱਲ ਕੇ ਸੇਵਾ ਕਰੀਏ।
ਦਿਸਪੁਰ ਹਮ ਤੇ ਜਾਏ ਨਾ ਜਾਈ,
ਕਿਉਂਕਿ ਹੁਣ ਅਸੀਂ ਉੱਥੇ ਜਾ ਨਹੀਂ ਸਕਦੇ। ਗੋਇੰਦਵਾਲ ਸਾਹਿਬ ਤਾਂ ਅਸੀਂ ਹੁਣ ਜਾ ਨਹੀਂ ਸਕਦੇ। ਸਾਡਾ ਦਿਲ ਕਰਦਾ ਕਿ ਅਸੀਂ ਉਹਨਾਂ ਦੀ ਸੇਵਾ ਕਰੀਏ, ਪਰ ਹੁਣ ਅਸੀਂ ਕੀਰਤਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾ ਨਹੀਂ ਸਕਦੇ।
ਜਿਰੰਕਾਲ ਪਾ ਖਬਰ ਨਾ ਪਾਈ,
ਤੇ ਬੜਾ ਲੰਮਾ ਸਮਾਂ ਹੋ ਗਿਆ ਸਾਨੂੰ ਉਹਨਾਂ ਦੀ ਕੋਈ ਖਬਰਸਾਰ ਵੀ ਨਹੀਂ ਮਿਲੀ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਕੀ ਹਾਲ ਚਾਲ ਹੈ, ਉਹਨਾਂ ਦੀ ਖਬਰਸਾਰ ਵੀ ਕਿੰਨਾ ਚਿਰ ਹੋ ਗਿਆ ਸਾਨੂੰ ਨਹੀਂ ਮਿਲੀ।
ਹਮ ਕੋ ਰਹੇ ਜੋ ਬਿਘਨ ਵਿਸਾਲਾ,
ਕਿਉਂਕਿ ਅਸੀਂ ਤਾਂ ਇੱਥੇ ਬਿਘਨਾਂ ਵਿੱਚ ਰਹੇ ਹਾਂ, ਕਈ ਪ੍ਰਕਾਰ ਦੇ ਜੰਗਾਂ ਯੁੱਧਾਂ ਦੇ ਵਿੱਚ ਹੀ ਰਹੇ ਹਾਂ।
ਤੁਰਕਨ ਸੰਗ ਜੰਗ ਸਭ ਕਾਲਾ,
ਤੁਰਕਾਂ ਦੇ ਨਾਲ ਮਲੇਛਾਂ ਦੇ ਨਾਲ ਸਾਡੇ ਜੰਗ ਯੁੱਧ ਹੋ ਰਹੇ ਨੇ, ਇਹਨਾਂ ਦੇ ਨਾਲ ਸਰਬ ਸਮੇਂ ਸਾਡੇ ਜੰਗ ਯੁੱਧ ਹੋਏ ਨੇ।
ਭਾਈ ਗੜੀਆ ਸੰਤ ਪ੍ਰਵੀਨ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਕਿ ਸਾਡੇ ਕੋਲੋਂ ਤਾਂ ਉਹਨਾਂ ਦੀ ਸੇਵਾ ਨਹੀਂ ਹੋ ਸਕੀ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦਿਆਂ ਦੀ, ਤੇ ਲਾਗੇ ਗੁਰਸਿੱਖ ਖੜਿਆ ਸੀ, ਇਹਦਾ ਨਾਂ ਹੈ ਭਾਈ ਗੜੀਆ। ਭਾਈ ਗੜੀਆ ਜੀ ਉਸ ਵੇਲੇ ਨੇੜੇ ਖੜੇ ਸੀ, ਜਿਹੜੇ ਬੜੇ ਮਹਾਨ ਸੰਤ ਨੇ, ਇਹਨਾਂ ਨੇ ਕਸ਼ਮੀਰ ਦੇ ਇਲਾਕੇ ਚ ਬੜਾ ਭਾਰੀ ਪ੍ਰਚਾਰ ਕੀਤਾ ਸੀ ਸਿੱਖੀ ਦਾ। ਭਾਈ ਸਾਹਿਬ ਭਾਈ ਗੜੀਆ ਜੀ ਉਸ ਵੇਲੇ ਲਾਗੇ ਖੜੇ ਸਨ।
ਤਿਸ ਕੀ ਦਿਸ਼ਾ ਬਿਲੋਕਨ ਕੀਨ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੜੀਆ ਜੀ ਵੱਲ ਵੇਖਿਆ, ਲਾਗੇ ਹੀ ਖੜੇ ਸੀ, ਉਹਨਾਂ ਵੱਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ।
ਗਯੋ ਤਾਏ ਸੋ ਤੁਮੇ ਅਬ ਜਾਵੋ,
ਮਹਾਰਾਜ ਜੀ ਕਹਿਣ ਲੱਗੇ ਭਾਈ ਗੜੀਆ ਜੀ ਏਦਾਂ ਕਰੋ ਕਿ ਹੁਣ ਤੁਸੀਂ ਜਾਓ ਗੋਇੰਦਵਾਲ ਸਾਹਿਬ, ਤੁਸੀਂ ਬੜੇ ਪਿਆਰ ਵਾਲੇ ਗੁਰੂ ਘਰ ਦੇ ਸਿੱਖ ਹੋ, ਫਕੀਰ ਹੋ, ਇਸ ਕਰਕੇ ਤੁਸੀਂ ਜਾਓ ਗੋਇੰਦਵਾਲ ਸਾਹਿਬ।
ਕਹਿ ਆਨੰਦ ਕੋ ਏਠਾਂ ਲਿਆਵੋ,
ਏਦਾਂ ਕਰੋ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਪੜਪੋਤਰੇ ਬਾਬਾ ਆਨੰਦ ਜੀ ਨੂੰ ਬੇਨਤੀ ਕਰਕੇ ਉਹਨਾਂ ਨੂੰ ਸਾਡੇ ਕੋਲ ਇੱਥੇ ਲੈ ਕੇ ਆਓ। ਬਾਬਾ ਆਨੰਦ ਜੀ ਜੋ ਇਸ ਵਕਤ ਉੱਥੇ ਰਹਿ ਰਹੇ ਨੇ, ਉਹਨਾਂ ਨੂੰ ਤੁਸੀਂ, ਉਹਨਾਂ ਦੇ ਪੋਤਰੇ ਨੇ ਗੁਰੂ ਅਮਰਦਾਸ ਸਾਹਿਬ ਦੇ, ਉਹਨਾਂ ਨੂੰ ਬੇਨਤੀ ਕਰਕੇ ਤੁਸੀਂ ਇੱਥੇ ਸਾਡੇ ਕੋਲ ਲੈ ਕੇ ਆਓ।
ਸੇਵਕਾਲੇ ਕਰ ਸੰਗ ਸਿਧਾਵੋ,
ਆ ਪਾਲਕੀ ਲੈ ਜਾਓ ਸੋਹਣੀ, ਤੇ ਪਾਲਕੀ ਚ ਸਵਾਰ ਕਰਕੇ ਬਾਬਾ ਆਨੰਦ ਜੀ ਦਾ ਜਿੰਨਾ ਸਤਿਕਾਰ ਹੋ ਸਕਦਾ ਹੈ, ਜਿੰਨਾ ਅਦਬ ਹੋ ਸਕਦਾ ਹੈ, ਉਨੇ ਹੀ ਅਦਬ ਤੇ ਸਤਿਕਾਰ ਨਾਲ ਉਹਨਾਂ ਨੂੰ ਪਾਲਕੀ ਚ ਬਿਠਾ ਕੇ ਲਿਆਓ।
ਗੋਇੰਦਵਾਲ ਜਾਏ ਦਰਸਾਵੋ,
ਤੇ ਜਾਓ ਜਾ ਕੇ ਗੋਇੰਦਵਾਲ ਸਾਹਿਬ ਤੋਂ ਉਹਨਾਂ ਨੂੰ ਲਿਆ ਕੇ ਸਾਡੇ ਕੋਲ ਇੱਥੇ ਲਿਆ ਕੇ ਉਹਨਾਂ ਦੇ ਦਰਸ਼ਨ ਕਰਵਾਓ।
ਇਮ ਆਨੰਦ ਕੇ ਸੰਗ ਬਖਾਨੋ,
ਤੇ ਜਾ ਕੇ ਬਾਬਾ ਆਨੰਦ ਜੀ ਨੂੰ ਸਾਡੇ ਵੱਲੋਂ ਬੇਨਤੀ ਕਰੋ, ਸਾਡੇ ਵੱਲੋਂ ਬਾਬਾ ਆਨੰਦ ਜੀ ਨੂੰ ਜਾ ਕੇ ਬੇਨਤੀ ਕਰੋ।
ਕਰੋ ਕਿਰਪਾ ਬਿਗਨੇ ਗਨ ਹਾਨੋ,
ਉਹਨਾਂ ਨੂੰ ਚੱਲ ਕੇ ਕਹੋ ਕਿ ਬਾਬਾ ਜੀ ਤੁਸੀਂ ਕਿਰਪਾ ਕਰੋ ਤੇ ਕਿਰਪਾ ਕਰਕੇ ਸਾਡੇ ਵਿਘਨਾਂ ਦਾ ਨਾਸ਼ ਕਰੋ।
ਦਰਸ਼ਨ ਦੀ ਜੈ ਬਿਰਦ ਸੰਭਾਰੋ, ਆਵੋ ਇਹਾਂ ਬਿਲਮ ਬਿਸਾਰੋ,
ਉਹਨਾਂ ਨੂੰ ਸਾਡੇ ਵੱਲੋਂ ਜਾ ਕੇ ਬੇਨਤੀ ਕਰੋ ਕਿ ਬਾਬਾ ਆਨੰਦ ਜੀ ਕਿਰਪਾ ਕਰਕੇ ਆ ਕੇ ਸਾਨੂੰ ਦਰਸ਼ਨ ਦਿਓ, ਤੇ ਬਿਨਾਂ ਦੇਰੀ ਤੋਂ ਆ ਕੇ ਸਾਨੂੰ ਦਰਸ਼ਨ ਦਿਓ, ਆਪਣਾ ਬਿਰਦ ਸੰਭਾਲੋ ਤੇ ਇਹ ਥਾਂ ਤੇ ਕੀਰਤਪੁਰ ਸਾਹਿਬ ਆ ਕੇ ਸਾਨੂੰ ਦਰਸ਼ਨ ਦਿਓ।
ਲਿਖੀ ਪੱਤਰਕਾ ਦੀਨ ਸਹਾਥ।
ਕਿਦਾਂ ਮਹਾਰਾਜ ਜੀ ਨੇ ਭਾਈ ਗੜੀਆ ਜੀ ਦੀ ਡਿਊਟੀ ਲਾਈ ਤੇ ਨਾਲੇ ਇੱਕ ਚਿੱਠੀ ਵੀ ਲਿਖ ਦਿੱਤੀ ਬਾਬਾ ਆਨੰਦ ਜੀ ਦੇ ਨਾਂ ਤੇ, ਇੱਕ ਚਿੱਠੀ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਲਿਖ ਕੇ ਦਿੱਤੀ ਹੈ।
ਸਨੇ ਸਨੇ ਪੁਰ ਗੋਇੰਦਵਾਲ।
ਸਨੇ ਸਨੇ ਸਹਿਜੇ ਸਹਿਜੇ ਬਾਬਾ ਭਾਈ ਗੜੀਆ ਜੀ ਉਸ ਵਕਤ ਕੀਰਤਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਚੱਲ ਪਏ।
ਮਿਲਿਓ ਆਏ ਗੜੀਆ ਤਿਸ ਕਾਲ।
ਭਾਈ ਸਾਹਿਬ ਭਾਈ ਗੜੀਆ ਜੀ ਗੋਇੰਦਵਾਲ ਸਾਹਿਬ ਆਏ ਤੇ ਗੋਇੰਦਵਾਲ ਸਾਹਿਬ ਆ ਕੇ ਬਾਬਾ ਆਨੰਦ ਜੀ ਨੂੰ ਮਿਲੇ।
ਪਦ ਅਰਬਿੰਦ ਆਨੰਦ ਕੇ ਬੰਦੇ।
ਔਰ ਬਾਬਾ ਆਨੰਦ ਜੀ ਦੇ ਚਰਨਾਂ ਤੇ ਆ ਕੇ ਭਾਈ ਗੜੀਆ ਜੀ ਨੇ ਮੱਥਾ ਟੇਕਿਆ। ਬਾਬਾ ਆਨੰਦ ਜੀ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਸਨ ਔਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਿਹੜੀ ਆਨੰਦ ਸਾਹਿਬ ਦੀ ਬਾਣੀ ਉਚਾਰੀ ਹੈ ਨਾ, ਉਹ ਬਾਬਾ ਆਨੰਦ ਜੀ ਦੇ ਦਰਸ਼ਨ ਭੇਟਾ ਵਜੋਂ ਉਚਾਰਨ ਕੀਤੀ। ਜਦੋਂ ਬਾਬੇ ਆਨੰਦ ਦਾ ਜਨਮ ਹੋਇਆ ਤੇ ਸਤਿਗੁਰਾਂ ਨੇ ਉਸ ਵਕਤ ਤੇ ਆਨੰਦ ਸਾਹਿਬ ਦੀ ਬਾਣੀ ਉਚਾਰੀ ਸੀ ਤੇ ਉੱਥੋਂ ਹੀ ਨਾਂ ਰੱਖਿਆ ਸੀ ਬਾਬਾ ਆਨੰਦ। ਉਹਨਾਂ ਦੇ ਨਾਂ ਤੇ ਆਨੰਦ ਸਾਹਿਬ ਬਾਣੀ ਦਾ ਵੀ ਨਾਂ ਰੱਖਿਆ ਤੇ ਬੜੇ ਮਹਾਂਪੁਰਖ ਸਨ ਬਾਬਾ ਆਨੰਦ ਜੀ, ਪੂਰਵਲੇ ਜਨਮਾਂ ਦੇ ਵੀ ਭਗਤ ਸਨ। ਤੋ ਭਾਈ ਗੜੀਆ ਜੀ ਆਏ, ਭਾਈ ਗੜੀਆ ਜੀ ਨੇ ਆ ਕੇ ਬਾਬਾ ਆਨੰਦ ਜੀ ਨੂੰ ਮੱਥਾ ਟੇਕਿਆ।
ਦਈ ਪੱਤਰਕਾ ਪੱਠੀ ਬਿਲੰਦੇ।
ਜਿਹੜੀ ਚਿੱਠੀ ਭੇਜੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਚਿੱਠੀ ਬਾਬਾ ਆਨੰਦ ਜੀ ਨੂੰ ਦਿੱਤੀ ਹੈ।
ਲਿਖੀ ਪ੍ਰੇਮ ਕਰ ਬਾਂਚੀ ਜਬੇ।
ਮਹਾਰਾਜ ਜੀ ਨੇ ਬੜੇ ਪ੍ਰੇਮ ਨਾਲ ਇਹ ਚਿੱਠੀ ਲਿਖ ਕੇ ਭੇਜੀ ਸੀ। ਬਾਬਾ ਆਨੰਦ ਜੀ ਨੇ ਚਿੱਠੀ ਪੜ੍ਹੀ ਹੈ।
ਮਗਨ ਆਨੰਦ ਆਨੰਦ ਸੋ ਤਬੈ।
ਚਿੱਠੀ ਪੜ੍ਹ ਕੇ ਬਾਬਾ ਆਨੰਦ ਜੀ ਆਨੰਦ ਵਿੱਚ ਮਗਨ ਹੋ ਗਏ। ਚਿੱਠੀ ਪੜ੍ਹਦਿਆਂ ਸਾਰ ਸੁਰਤ ਆਨੰਦ ਵਿੱਚ ਮਗਨ ਹੋ ਗਈ।
ਗੁਰ ਲੀਲਾ ਕੇ ਚਲਤ ਵਿਚਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਲੀਲਾ ਦੇ ਚਲਤ ਬਾਬਾ ਆਨੰਦ ਜੀ ਨੇ ਵਿਚਾਰੇ ਹਨ।
ਆਪਨ ਪੋ ਦੁਰਾਏ ਵਿਵਹਾਰੇ।
ਜਾਣਿਆ ਬਾਬਾ ਆਨੰਦ ਜੀ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਆਪ ਛੁਪਾ ਕੇ ਰੱਖ ਰਹੇ ਨੇ, ਹੈਣ ਪਰਮੇਸ਼ਰ ਪਰ ਆਪਣਾ ਆਪ ਛੁਪਾ ਕੇ ਰੱਖ ਰਹੇ ਨੇ।
ਅਪਰ ਨਰਨ ਕੇ ਕਰੇ ਸਮਾਨ।
ਆਮ ਸਧਾਰਨ ਵਿਅਕਤੀਆਂ ਦੇ ਸਮਾਨ ਗੁਰੂ ਹਰਗੋਬਿੰਦ ਸਾਹਿਬ ਜੀ ਕੌਤਕ ਕਰ ਰਹੇ ਨੇ।
ਕਰਤਾ ਹਰਤਾ ਸਰਬ ਜਹਾਨ।
ਹਾਲਾਂਕਿ ਸਤਿਗੁਰੂ ਜੀ ਸਾਰੇ ਜਹਾਨ ਦੇ ਕਰਤਾ ਹਰਤਾ ਨੇ ਪਰ ਫਿਰ ਵੀ ਮਹਾਰਾਜ ਜੀ ਸਧਾਰਨ ਬੰਦਿਆਂ ਵਾਂਗ ਵਿਚਰ ਰਹੇ ਹਨ।
ਜਿਸ ਕੀ ਮਾਇਆ ਮਹਾ ਅਪਾਰ, ਜਿਸ ਕੋ ਕਬ ਕਿਨੈ ਲਿਓ ਨਾ ਪਾਰ।
ਐਸੇ ਸਤਿਗੁਰੂ ਜੀ ਜਿਨ੍ਹਾਂ ਦੀ ਮਾਇਆ ਅਪਰੇ ਅਪਾਰ ਹੈ, ਜਿਨ੍ਹਾਂ ਦਾ ਪਾਰਾਵਾਰ ਕਦੇ ਕਿਸੇ ਨੇ ਨਹੀਂ ਜਾਣਿਆ।
ਤਿੰਨ ਕੋ ਅਬ ਦਰਸ਼ਨ ਮੈਂ ਪਾਉਂ, ਤਨ ਜਨਮ ਆਪਣੋ ਕਰ ਆਉਂ।
ਹੁਣ ਮੈਂ ਉਹਨਾਂ ਦੇ ਜਾ ਕੇ ਦਰਸ਼ਨ ਕਰਾਂ ਤੇ ਉਹਨਾਂ ਦੇ ਦਰਸ਼ਨ ਕਰਕੇ ਮੈਂ ਆਪਣਾ ਜਨਮ ਧਨ ਕਰ ਲਵਾਂ। ਬਾਬਾ ਆਨੰਦ ਜੀ ਕਹਿੰਦੇ ਕਿ ਮੈਂ ਉਹਨਾਂ ਦੇ ਦਰਸ਼ਨ ਕਰਕੇ ਆਪਣਾ ਜਨਮ ਧਨ ਕਰ ਲਵਾਂ।
ਲੈ ਆਪਣੇ ਸੰਗ ਮਾਨਵ ਬ੍ਰਿੰਦ।
ਬਾਬਾ ਆਨੰਦ ਜੀ ਨੇ ਗੋਇੰਦਵਾਲ ਸਾਹਿਬ ਤੋਂ ਕੁਝ ਸੰਗਤ ਆਪਣੇ ਨਾਲ ਲਈ।
ਭਇਓ ਤਿਆਰ ਚੱਲ ਬੇ ਆਨੰਦ।
ਬਾਬਾ ਆਨੰਦ ਜੀ ਚੱਲਣ ਵਾਸਤੇ ਤਿਆਰ ਹੋਏ।
ਪਹੁੰਚੇ ਨਿਕਟ ਜਬੇ ਸੁਧ ਲਏ।
ਪਾਲਕੀ ਚ ਸਵਾਰ ਹੋਏ ਤੇ ਪਾਲਕੀ ਚ ਸਵਾਰ ਹੋ ਕੇ ਬਾਬਾ ਆਨੰਦ ਜੀ ਚੱਲ ਪਏ।
ਸ਼੍ਰੀ ਗੁਰ ਹਰਗੋਬਿੰਦ ਤਬ ਗਏ।
ਜਦੋਂ ਪਾਲਕੀ ਚ ਸਵਾਰ ਹੋ ਕੇ ਬਾਬਾ ਆਨੰਦ ਜੀ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚੇ ਤੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਖਬਰ ਹੋਈ ਕਿ ਬਾਬਾ ਆਨੰਦ ਜੀ ਦੀ ਸਵਾਰੀ ਆ ਗਈ ਹੈ, ਬਾਬਾ ਆਨੰਦ ਜੀ ਦੀ ਪਾਲਕੀ ਨੇੜੇ ਪਹੁੰਚ ਗਈ ਹੈ। ਜਦੋਂ ਇਹ ਖਬਰ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੀ।
ਮਿਲੇ ਜਾਏ ਕਰ ਦੂਰ ਅਗਾਰੇ।
ਗੁਰੂ ਹਰਗੋਬਿੰਦ ਸਾਹਿਬ ਜੀ ਨਗਰ ਤੋਂ ਬਾਹਰ ਨਿਕਲ ਕੇ ਅੱਗੇ ਆਏ ਜਿੱਧਰੋਂ ਬਾਬਾ ਆਨੰਦ ਜੀ ਆ ਰਹੇ ਸਨ, ਅੱਗੇ ਆਏ। ਵੇਖੋ ਕਿੰਨਾ ਪਿਆਰ ਗੁਰੂ ਅਮਰਦਾਸ ਜੀ, ਇਹ ਪਿਆਰ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਚ ਗੁਰੂ ਅਮਰਦਾਸ ਜੀ ਦਾ ਪਿਆਰ ਹੈ, ਉਹਨਾਂ ਦਾ ਪਿਆਰ ਹੈ, ਇਸ ਕਰਕੇ ਗੁਰੂ ਅਮਰਦਾਸ ਜੀ ਦੇ ਪੋਤਰੇ ਦਾ ਇੰਨਾ ਸਤਿਕਾਰ ਕਰ ਰਹੇ ਨੇ। ਤੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਗਰ ਤੋਂ ਬਾਹਰ ਨਿਕਲ ਕੇ ਅੱਗੇ ਆਏ ਨੇ ਜਿੱਧਰੋਂ ਬਾਬਾ ਆਨੰਦ ਜੀ ਆ ਰਹੇ ਸਨ।
ਤੂਸ਼ਣ ਤਰੇ ਹਟਾਏ ਕਹਾਰੇ,
ਚੁੱਪ ਚਾਪ ਹੀ ਆਏ। ਬਾਬਾ ਜੀ ਪਾਲਕੀ ਚ ਬੈਠੇ ਸੀ, ਜਿਹੜੇ ਕਹਾਰਾਂ ਨੇ ਪਾਲਕੀ ਚੁੱਕੀ ਹੋਈ ਸੀ ਨਾ, ਚੁੱਪ ਚਾਪ ਹੀ ਕਹਾਰ ਨੂੰ ਇਸ਼ਾਰਾ ਕੀਤਾ ਵੀ ਪਾਸੇ ਹਟ ਜਾ, ਤੇ ਕਹਾਰ ਦੀ ਥਾਂ ਤੇ ਉਸ ਪਾਲਕੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਮੋਢਾ ਦਿੱਤਾ। ਇਹਨਾਂ ਪਿਆਰ ਵੇਖੋ, ਇਹ ਨਿਮਰਤਾ। ਇੱਥੇ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰੇਮ ਦਾ ਕਮਾਲ ਹੈ, ਤੇ ਉਧਰ ਆਨੰਦ ਜੀ ਗੁਰੂ ਗੋਬਿੰਦ ਰੂਪ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਮੰਨ ਰਹੇ ਨੇ। ਉਹਨਾਂ ਅੰਦਰ ਮਾਣ ਨਹੀਂ ਆਇਆ ਕਿ ਮੇਰਾ ਇੰਨਾ ਸਤਿਕਾਰ ਕਰ ਰਹੇ ਨੇ। ਕਹਿੰਦੇ ਕਹਾਰਾਂ ਨੂੰ ਪਾਸੇ ਕਰਕੇ ਖੁਦ ਗੁਰੂ ਹਰਗੋਬਿੰਦ ਸਾਹਿਬ ਜੀ ਕਹਾਰ ਦੇ ਥਾਂ ਤੇ ਆਪ ਪਾਲਕੀ ਨੂੰ ਮੋਢਾ ਲਾਇਆ ਹੈ।
ਆਪਨ ਕੰਧ ਸਿਵਕਾ ਸੋ ਉਠਾਈ,
ਆਪਣੇ ਮੋਢੇ ਤੇ ਪਾਲਕੀ ਚੁੱਕ ਕੇ ਸਤਿਗੁਰੂ ਜੀ ਚੱਲ ਪਏ।
ਇਸੀ ਰੀਤ ਚਾਲੇ ਅਗਵਾਈ,
ਇਸੇ ਰੀਤ ਨਾਲ ਅੱਗੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ।
ਮਾਨ ਵਡਾਵਨ ਏਤ ਕਿਰਪਾਲਾ,
ਬਾਬਾ ਆਨੰਦ ਜੀ ਦਾ ਮਾਣ ਵਧਾਉਣ ਵਾਸਤੇ, ਉਹਨਾਂ ਦਾ ਸਤਿਕਾਰ ਬਰਕਰਾਰ ਕਰਨ ਵਾਸਤੇ,
ਧਰੇ ਕੰਧ ਪਰ ਮਗ ਮੈਂ ਚਾਲਾ,
ਮੋਢੇ ਤੇ ਪਾਲਕੀ ਦਾ ਰੱਖ ਕੇ ਡੰਡਾ ਤੇ ਸਤਿਗੁਰੂ ਜੀ ਅੱਗੇ ਅੱਗੇ ਚੱਲ ਪਏ।
ਜਾਣਿਓ ਜਬੇ ਆਨੰਦ ਜੀ ਐਸੇ,
ਬਾਬਾ ਆਨੰਦ ਜੀ ਨੂੰ ਜਦੋਂ ਅੰਦਰ ਪਤਾ ਲੱਗਾ, ਪਹਿਲਾਂ ਤਾਂ ਨਹੀਂ ਪਤਾ ਲੱਗਾ ਉਹਨਾਂ ਨੂੰ, ਪਰ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ,
ਭਏ ਸੂਤ ਅਰਜਨ ਕੇ ਜੈਸੇ,
ਉਹਨਾਂ ਨੂੰ ਪਤਾ ਲੱਗਾ ਕਿ ਜਿਵੇਂ ਭਗਵਾਨ ਕ੍ਰਿਸ਼ਨ ਜੀ ਰਥਵਾਈ ਬਣੇ ਸੀ ਨਾ ਅਰਜਨ ਦੇ, ਅੱਜ ਦਿਨ ਇਸੇ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਲੀਲਾ ਵਰਤਾ ਰਹੇ ਨੇ।
ਨਿਮਰੀ ਹੋਣ ਹੇਰ ਗਤ ਮਨ ਕੀ,
ਔਰ ਮਨ ਦੇ ਨੀਵੇਂ ਹੋਣ ਦੀ ਦਸ਼ਾ ਵੇਖੀ ਹੈ।
ਇਮਹੀ ਰੀਤ ਪੁਰਾਤਨ ਇਨਕੀ,
ਵੇਖਿਆ ਬਾਬਾ ਆਨੰਦ ਜੀ ਨੇ ਵੀ ਇਹ ਤਾਂ ਗੁਰੂ ਸਾਹਿਬ ਦੀ ਪੁਰਾਣੀ ਰੀਤ ਹੈ, ਇਹਨਾਂ ਦੀ ਪੁਰਾਤਨ ਮਰਿਆਦਾ ਹੈ।
ਤਬ ਹੀ ਕੂਦ ਪਾਲਕੀ ਤਿਆਗੀ,
ਜਦੋਂ ਪਤਾ ਲੱਗਾ ਆਨੰਦ ਜੀ ਨੂੰ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਕੀ ਨੂੰ ਮੋਢਾ ਦਿੱਤਾ, ਉਸੇ ਵਕਤ ਬਾਬੇ ਆਨੰਦ ਨੇ ਪਾਲਕੀ ਤੋਂ ਛਾਲ ਮਾਰੀ ਤੇ ਥੱਲੇ ਆ ਗਏ। ਮਹਾਰਾਜ ਏਡਾ ਵੱਡਾ ਨਿਰਾਦਰ ਮੇਰੇ ਕੋਲੋਂ ਆਪ ਜੀ ਦਾ ਹੋ ਰਿਹਾ, ਮੈਂ ਪਾਲਕੀ ਚ ਬੈਠਾ ਤੇ ਤੁਸੀਂ ਮੋਢਾ ਲਾ ਕੇ ਪਾਲਕੀ ਨੂੰ ਲੈ ਕੇ ਜਾਓ। ਕਹਿੰਦੇ ਬਾਬੇ ਆਨੰਦ ਨੇ ਭੱਜ ਕੇ ਪਾਲਕੀ ਤੋਂ ਛਾਲ ਮਾਰ ਦਿੱਤੀ।
ਮਿਲੇ ਪਰਸ ਪਾਰੇ ਅਤੇ ਅਨੁਰਾਗੀ,
ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਬਾਬਾ ਆਨੰਦ ਜੀ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਆਨੰਦ ਜੀ ਨੂੰ ਮੱਥਾ ਟੇਕ ਰਹੇ ਨੇ।
ਜਗ ਕੇ ਨਰਨ ਬੰਚ ਨਾ ਕਰੋ,
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਅਸਾਂ ਸੰਸਾਰੀ ਜੀਵ ਆ ਤੇ ਤੁਸੀਂ ਸਾਨੂੰ ਠੱਗ ਰਹੇ ਹੋ। ਬਾਬਾ ਆਨੰਦ ਜੀ ਕਹਿੰਦੇ ਮਹਾਰਾਜ ਅਸੀਂ ਸੰਸਾਰੀ ਜੀਵ ਹਾਂ ਤੇ ਤੁਸੀਂ ਸਾਨੂੰ ਠੱਗ ਰਹੇ ਹੋ।
ਅਤ ਪ੍ਰਤਾਪ ਧਾਰ ਸਭ ਤੇ ਦੁਰ ਹੋ,
ਅਤ ਦਾ ਪ੍ਰਤਾਪ ਧਾਰਨ ਕਰਨ ਦੇ ਬਾਵਜੂਦ ਵੀ ਹੇ ਸਤਿਗੁਰੂ ਜੀ ਫਿਰ ਵੀ ਆਪਣਾ ਆਪ ਲੁਕਾ ਕੇ ਰੱਖ ਰਹੇ ਹੋ, ਤੁਹਾਡੇ ਚ ਮਹਾਨ ਪ੍ਰਤਾਪ ਹੈ ਪਰ ਤੁਸੀਂ ਆਪਣਾ ਅੱਤ ਦਾ ਪ੍ਰਤਾਪ ਆਪਣੇ ਵਿੱਚ ਛੁਪਾ ਕੇ ਰੱਖ ਰਹੇ ਹੋ।
ਇਮ ਉਚਰਤ ਗ੍ਰਹਿ ਮਨੋ ਲੈ ਆਏ,
ਇਦਾਂ ਗੱਲਾਂ ਕਰਦਿਆਂ ਕਰਦਿਆਂ ਬਾਬਾ ਆਨੰਦ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਘਰ ਆਏ ਨੇ।
ਪਰ ਪੂਜਾ ਸਨਮਾਨ ਬਿਠਾਏ,
ਬੜੀ ਪੂਜਾ ਕੀਤੀ ਬਾਬਾ ਆਨੰਦ ਜੀ ਦਾ ਸਨਮਾਨ ਕਰਕੇ ਉਹਨਾਂ ਨੂੰ ਬਿਠਾਇਆ।
ਮ੍ਰਿਦੁਲ ਮਧੁਰ ਮੁਖ ਬਾਕ ਅਲਾਏ,
ਬੜੇ ਮਿੱਠੇ ਮਿੱਠੇ ਕੋਮਲ ਕੋਮਲ ਬਚਨ ਸਤਿਗੁਰੂ ਜੀ ਬਾਬਾ ਆਨੰਦ ਜੀ ਨਾਲ ਕਰਦੇ ਹਨ।
ਬਿਰਹਾ ਤੁਮਾਰੋ ਪਾਚਿਰ ਕਾਲਾ,
ਮਹਾਰਾਜ ਜੀ ਕਹਿੰਦੇ ਬਾਬਾ ਜੀ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਵਿਛੜਿਆ, ਕਿੰਨੇ ਸਾਲਾਂ ਬਾਅਦ ਅੱਜ ਆਪਾਂ ਮਿਲੇ, ਕਿੰਨੇ ਵਰੇ ਬੀਤ ਗਏ ਨੇ, ਇੰਨਾ ਲੰਮਾ ਵਿਛੋੜਾ ਤੁਹਾਡੇ ਨਾਲ ਪਿਆ।
ਤਬ ਕੇ ਸੇਵਾ ਤੇ ਰਹਿ ਗਏ,
ਸਾਡੇ ਕੋਲੋਂ ਤੁਹਾਡੀ ਕੋਈ ਸੇਵਾ ਨਹੀਂ ਹੋ ਸਕੀ, ਤੁਸੀਂ ਗੁਰੂ ਅਮਰਦਾਸ ਜੀ ਦੇ ਪੋਤਰੇ ਹੋ, ਗੁਰੂ ਅਮਰਦਾਸ ਜੀ ਦੀ ਅੰਸ਼ ਵੰਸ਼ ਹੋ, ਤੇ ਸਾਡੇ ਕੋਲੋਂ ਤੁਹਾਡੀ ਕੋਈ ਉਦੋਂ ਦੀ ਸੇਵਾ ਨਹੀਂ ਹੋ ਸਕੀ।
ਕਬੂ ਨਾ ਭਈ ਨੈ ਕਾਂਖਾ ਕੀਏ,
ਨਾ ਸਾਡੇ ਕੋਲੋਂ ਸੇਵਾ ਹੋਈ ਤੇ ਨਾ ਹੀ ਅਸੀਂ ਤੁਹਾਡੀ ਸੇਵਾ ਦੀ ਇੱਛਾ ਕਰ ਸਕੇ।
ਜਬ ਕੇ ਵਿਛੜੇ ਸੁਖ ਨੈ ਪਾਇਵ,
ਜਦੋਂ ਦੇ ਤੁਹਾਡੇ ਤੋਂ ਵਿਛੜੇ ਆ ਅਸੀਂ ਇੱਕ ਦਿਨ ਸੁਖ ਦਾ ਨਹੀਂ ਵੇਖਿਆ, ਰੋਜ਼ ਜੰਗ ਯੁੱਧ ਹੀ ਹੁੰਦਾ, ਰੋਜ ਕਿਤੇ ਨਾ ਕਿਤੇ ਭੇੜ ਹੁੰਦਾ ਰਹਿੰਦਾ ਹੈ।
ਬਾਦ ਦੁੰਦ ਨਿਤ ਤੁਰਤ ਉਠਾਇਵ,
ਬਿਨਾਂ ਗੱਲ ਤੋਂ ਤੁਰਕਾਂ ਨੇ ਸਾਡੇ ਨਾਲ ਦੁੰਦ ਉਠਾਇਆ ਹੋਇਆ, ਤੁਰਕ ਸਾਡੇ ਨਾਲ ਜੰਗ ਲੜ ਰਹੇ ਨੇ।
ਹਮਕੋ ਆਪ ਜਾਣਤੇ ਕੈਸੇ,
ਬਾਬਾ ਜੀ ਤੁਸੀਂ ਸਾਨੂੰ ਕਿਵੇਂ ਜਾਣਦੇ, ਕਿਵੇਂ ਸਾਡੇ ਤੱਕ ਪਹੁੰਚਦੇ।
ਕਰੁਣਾ ਕਰੋ ਬਤਾਵੋ ਤੈਸੇ,
ਤੁਸੀਂ ਕਿਰਪਾ ਕਰਕੇ ਦੱਸੋ ਸਾਡੇ ਵਾਸਤੇ ਬਾਬਾ ਆਨੰਦ ਜੀ ਕਿ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ, ਤੁਸੀਂ ਸਾਨੂੰ ਕੀ ਸਮਝਦੇ ਹੋ। ਬਾਬਾ ਆਨੰਦ ਜੀ ਇਹ ਤੁਸੀਂ ਕਿਰਪਾ ਕਰਕੇ ਦੱਸੋ।
ਸੁਨਤ ਆਨੰਦ ਆਨੰਦ ਵਿਸਾਲੇ,
ਇਹ ਸੁਣ ਕੇ ਬਾਬਾ ਆਨੰਦ ਜੀ ਬੜੇ ਆਨੰਦ ਵਿੱਚ ਮਗਨ ਹੋ ਗਏ।
ਪ੍ਰੇਮ ਮਗਨ ਵੈ ਕੈਤੀ ਉਤਾਲੇ,
ਬੜੇ ਭਾਰੀ ਪ੍ਰੇਮ ਚ ਮਗਨ ਹੋਏ, ਰਸ ਵਿੱਚ ਮਗਨ ਹੋਏ। ਬਾਬਾ ਆਨੰਦ ਜੀ ਬੋਲੇ,
ਸ਼੍ਰੀ ਗੁਰੂ ਨਾਨਕ ਅੰਗਦ ਰੂਪ ਤ੍ਰਿਤੀਏ ਸ਼੍ਰੀ ਗੁਰ ਅਮਰੇ ਅਨੂਪ।
ਬਾਬਾ ਆਨੰਦ ਜੀ ਕਹਿਣ ਲੱਗੇ, ਮਹਾਰਾਜ ਮੈਂ ਤੁਹਾਨੂੰ ਗੁਰੂ ਨਾਨਕ, ਗੁਰੂ ਅੰਗਦ ਤੇ ਤੀਸਰੇ ਰੂਪ ਗੁਰੂ ਅਮਰਦਾਸ ਜੀ ਦਾ ਰੂਪ ਕਰਕੇ ਵੇਖਦਾ ਹਾਂ, ਜਾਣਦਾ ਹਾਂ।
ਸਤ ਗੁਰ ਰਾਮਦਾਸ ਸ਼੍ਰੀ ਅਰਜਨ ਹਰ ਗੋਬਿੰਦ ਖਸ਼ਟਮ ਤੁਮ ਤਿੰਨ ਤਨ।
ਗੁਰੂ ਨਾਨਕ ਗੁਰੂ ਅੰਗਦ ਬਣੇ ਤੇ ਗੁਰੂ ਅੰਗਦ ਗੁਰੂ ਅਮਰਦਾਸ ਹੋਏ ਤੇ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਬਣੇ ਤੇ ਗੁਰੂ ਰਾਮਦਾਸ ਜੀ ਗੁਰੂ ਅਰਜਨ ਹੋ ਗਏ ਤੇ ਮਹਾਰਾਜ ਅੱਜ ਆਪ ਜੀ ਦਾ ਛੇਵਾਂ ਰੂਪ ਗੁਰੂ ਹਰਗੋਬਿੰਦ ਹੋ ਗਏ ਨੇ ਗੁਰੂ ਅਰਜਨ ਸਾਹਿਬ। ਮੈਂ ਤੁਹਾਨੂੰ ਇਹ ਰੂਪ ਕਰਕੇ ਵੇਖਦਾ ਤੇ ਜਾਣਦਾ ਹਾਂ।
ਪਾਰ ਬ੍ਰਹਮ ਕੀ ਜੋਤ ਗਈ ਲਾ,
ਮਹਾਰਾਜ ਮੈਂ ਵੇਖਦਾ ਕਿ ਤੁਹਾਡੇ ਚ ਪਾਰ ਬ੍ਰਹਮ ਪ੍ਰਮਾਤਮਾ ਦੀ ਗੈਰ ਗੰਭੀਰ ਜੋਤ ਹੈ।
ਧਰ ਮਾਇਆ ਤਨ ਠਾਨ ਤਲੀਲਾ,
ਆਪ ਮਾਇਆ ਧਾਰਨ ਕਰਕੇ ਮਾਨਵੀ ਲੀਲਾ ਠਾਨ ਰਹੇ ਹੋ, ਮਾਨਵੀ ਲੀਲਾ ਕਰ ਰਹੇ ਹੋ।
ਕਰੋ ਚਰਿੱਤਰ ਬਚਿੱਤਰ ਉਦਾਰੇ,
ਅਨੇਕ ਪ੍ਰਕਾਰ ਦੇ ਆਪ ਦੇ ਚਰਿੱਤਰ ਕੌਤਕ ਸੰਸਾਰ ਚ ਕਰ ਰਹੇ ਹੋ।
ਨਰ ਹੇਰਤ ਪਰਮਤ ਹੈ ਸਾਰੇ,
ਦੁਨੀਆਂ ਦੇ ਬੰਦੇ ਤੁਹਾਡੇ ਚਰਿੱਤਰ ਵੇਖ ਕੇ ਭਰਮ ਜਾਂਦੇ ਨੇ, ਇਹਨਾਂ ਅੰਦਰ ਭਰਮ ਪੈਦਾ ਹੋ ਜਾਂਦਾ।
ਜਿਮ ਨਟ ਬਾਜੀ ਪਾਏ ਦਿਖਾਵੇ,
ਮਹਾਰਾਜ ਜੀ ਜਿਵੇਂ ਕੋਈ ਨਟ ਬਾਜੀ ਪਾ ਕੇ ਵਿਖਾਉਂਦਾ ਨਾ, ਬਾਜੀ ਪਾ ਕੇ ਵਿਖਾਉਂਦਾ।
ਅਚਰਜ ਕੋ ਦਿਖਾਏ ਪਰਮਾਵੇ,
ਨਟ ਬਾਜੀ ਪਾ ਕੇ ਬੜੀਆਂ ਹੈਰਾਨੀਆਂ ਵਾਲੇ ਕੌਤਕ ਕਰਦਾ, ਹੈਰਾਨੀ ਵਾਲੇ ਕੌਤਕ ਕਰਕੇ ਲੋਕਾਂ ਨੂੰ ਭਰਮਾਉਂਦਾ ਹੈ।
ਪੁਨ ਤੈ ਸੇਵਕ ਨਿਕਟ ਜਮੂਰਾ,
ਪਰ ਜਿਹੜਾ ਉਹ ਬਾਜੀ ਪਾਣ ਵਾਲਾ ਬਾਜੀਗਰ ਹੈ ਨਾ, ਉਹਦਾ ਇੱਕ ਸੇਵਕ ਹੁੰਦਾ, ਉਹਨੂੰ ਜਮੂਰਾ ਕਹਿੰਦੇ ਨੇ। ਜਿਹੜਾ ਉਹਦਾ ਉਹ ਜਮੂਰਾ ਹੁੰਦਾ ਬਾਜੀਗਰ ਦਾ, ਉਹਦੇ ਨਾਲ ਰਹਿਣ ਵਾਲਾ।
ਸੋਨੇ ਭਰਮੈ ਜਾਣੈ ਕੂਰਾ,
ਨਹੀਂ ਭਰਮਦਾ, ਬਾਕੀ ਲੋਕ ਭਰਮ ਜਾਂਦੇ ਨੇ ਜਿਹੜੇ ਵੇਖਦੇ ਨੇ, ਪਰ ਜਿਹੜਾ ਜਮੂਰਾ ਉਹਦਾ ਸੇਵਕ ਹੁੰਦਾ ਬਾਜੀਗਰ ਦਾ, ਉਹ ਨੀ ਭਰਮਦਾ, ਉਹਨੂੰ ਪਤਾ ਵੀ ਇਹ ਸਭ ਕੁਝ ਝੂਠ ਹੈ ਜੋ ਵਿਖਾ ਰਿਹਾ।
ਤਿਉ ਨਿਜ ਦਾਸਨ ਕਰੁਣਾ ਧਰੋ,
ਇਦਾਂ ਹੀ ਮਹਾਰਾਜ ਜੀ ਤੁਸੀਂ ਆਪਣਿਆਂ ਦਾਸਾਂ ਤੇ ਕਰੁਣਾ ਕਰਦੇ, ਉਹ ਨੀ ਭਰਮਦੇ। ਦੁਨੀਆਂ ਭਰਮ ਜਾਂਦੀ ਹੈ ਤੁਹਾਡੇ ਕੌਤਕ ਵੇਖ ਕੇ, ਪਰ ਜਿਹੜੇ ਤੁਹਾਡੇ ਦਾਸ ਨੇ ਉਹਨਾਂ ਤੇ ਤੁਸੀਂ ਆਪਣੀ ਕਰੁਣਾ ਕਰਦੇ ਹੋ।
ਸੋ ਜਾਣੇ ਜੈਸੀ ਵਿਧ ਕਰੋ,
ਉਹ ਜਾਣਦੇ ਨੇ ਤੁਸੀਂ ਜਿਹੋ ਜੀ ਵਿਧੀ ਕਰਦੇ ਹੋ, ਤੁਹਾਡੇ ਸੇਵਕ ਇਹ ਗੱਲ ਜਾਣਦੇ ਨੇ।
ਹਮ ਜਾਣੇ ਮਾਇਆ ਤੇ ਪਰੇ,
ਮਹਾਰਾਜ ਜੀ ਅਸੀਂ ਤੁਹਾਨੂੰ ਮਾਇਆ ਤੋਂ ਪਰੇ ਜਾਣਿਆ ਕਿ ਤੁਸੀਂ ਮਾਇਆ ਤੋਂ ਪਰੇ ਹੋ।
ਤੁਮ ਅਲੰਬ ਹੋਏ ਜਗ ਕੋ ਕਰੇ,
ਤੁਸੀਂ ਸਾਰੇ ਜਗਤ ਦਾ ਆਸਰਾ ਹੋ, ਤੁਹਾਡਾ ਹੀ ਆਸਰਾ ਲੈ ਕੇ ਮਾਇਆ ਜਗਤ ਨੂੰ ਪੈਦਾ ਕਰਦੀ ਹੈ।
ਨਿਰਵਿਕਾਰ ਗੁਣਹੀਨ ਅਲੇਪ,
ਤੁਸੀਂ ਨਿਰਵਿਕਾਰ ਤੇ ਮਹਾਰਾਜ ਨਿਰਗੁਣ ਸਰੂਪ ਹੋ, ਅਲੇਪ ਹੋ।
ਤੁਮਰੇ ਮੈਂ ਵਿਸਥਾਰ ਸੰਖੇਪ,
ਮਹਾਰਾਜ ਤੁਹਾਡੇ ਵਿੱਚ ਹੀ ਵਿਸਥਾਰ ਹੈ ਤੇ ਤੁਹਾਡੇ ਵਿੱਚ ਹੀ ਇਹ ਸੰਖੇਪ ਹੈ।
ਸਭ ਮੈਂ ਵਿਆਪਕ ਸਭ ਤੇ ਨਿਆਰੇ,
ਮਹਾਰਾਜ ਤੁਸੀਂ ਸਾਰਿਆਂ ਵਿੱਚ ਵਿਆਪਕ ਕਰੋ, ਸਾਰਿਆਂ ਤੋਂ ਨਿਆਰੇ ਹੋ।
ਸਾਖੀ ਰੂਪ ਬਸੇ ਜਗ ਸਾਰੇ।
ਸਾਕਸ਼ੀ ਰੂਪ ਹੋ ਕੇ ਸਾਰੇ ਜਗਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਬਿਰਾਜਮਾਨ ਹੋ।
ਕਰਤਾ ਭਰਤਾ ਹਰਤਾ ਏਕ,
ਕਰਤਾ ਹੋ ਹਰਨ ਵਾਲੇ ਹੋ ਸੰਸਾਰ ਨੂੰ ਤੇ ਭਰਨ ਵਾਲੇ ਵੀ ਤੁਸੀਂ ਹੋ।
ਵਿਦ ਪ੍ਰਪੰਚ ਕੇ ਜਲਦ ਵਿਵੇਕ,
ਜਿਤਨਾ ਪ੍ਰਪੰਚ ਹੈ ਇਹਨੂੰ ਰਚਣ ਵਾਲੇ ਰਚਣਹਾਰ ਤੁਸੀਂ ਆਪ ਹੋ।
ਤੁਮ ਬਿਨ ਅਪਰ ਨ ਦੂਸਰ ਮਾਨੈ,
ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਹੋਰ ਦੂਸਰਾ ਹੈ ਹੀ ਨਹੀਂ।
ਸਭ ਕੋ ਜਾਣੋ ਇਮਾਮ ਜਾਣੈ,
ਮਹਾਰਾਜ ਇਹ ਅਸੀਂ ਜਾਣਦੇ ਹਾਂ ਆਪ ਜੀ ਦੇ ਬਾਰੇ।
ਅਦ ਪੁੱਤ ਕਯੋ ਨ ਜਾਏ ਚਰਿੱਤਰ,
ਮਹਾਰਾਜ ਜੀ ਤੁਹਾਡਾ ਜਿਹੜਾ ਚਰਿੱਤਰ ਹੈ ਅਦਭੁਤ ਹੈ, ਉਹ ਕਿਹਾ ਨਹੀਂ ਜਾ ਸਕਦਾ, ਵਖਿਆਨ ਨਹੀਂ ਕੀਤਾ ਜਾ ਸਕਦਾ।
ਕਹਿਣ ਸੁਣਨ ਤੇ ਹੋਏ ਪਵਿੱਤਰ,
ਜਿਹੜਾ ਤੁਹਾਡੀ ਸਿਫਤ ਕਹਿੰਦਾ ਜਾਂ ਤੁਹਾਡੇ ਬਾਰੇ ਸੁਣਦਾ ਮਹਾਰਾਜ ਉਹ ਪਵਿੱਤਰ ਹੋ ਜਾਂਦਾ ਹੈ, ਉਹ ਪਾਵਨ ਹੋ ਜਾਂਦਾ ਹੈ।
ਇਮ ਆਨੰਦ ਤੇ ਸੁਣ ਕਰ ਕਾਨੇ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਆਨੰਦ ਜੀ ਕੋਲੋਂ ਇਹ ਬਚਨ ਸੁਣੇ।
ਸ਼੍ਰੀ ਗੁਰ ਹਰਗੋਬਿੰਦ ਮੁਸਕਾਨੇ,
ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਪਏ ਸੁਣ ਕੇ।
ਤੁਮ ਆਨੰਦ ਹੋ ਲਿਓ ਆਨੰਦ, ਸੁਜਸ ਬਿਲੰਦ ਸੰਪੂਰਨ ਚੰਦ।
ਮਹਾਰਾਜ ਜੀ ਕਹਿਣ ਲੱਗੇ ਆਨੰਦ ਜੀ ਤੁਸੀਂ ਆਨੰਦ ਹੋ, ਔਰ ਤੁਸੀਂ ਆਨੰਦ ਨੂੰ ਪ੍ਰਾਪਤ ਕੀਤਾ, ਔਰ ਤੁਸੀਂ ਭਾਰੀ ਸੁਜਸ ਸੰਸਾਰ ਵਿੱਚ ਪੂਰਨ ਚੰਦਰਮਾ ਤੁਲ ਪ੍ਰਾਪਤ ਕੀਤਾ।
ਪੁਨ ਸਭ ਸੰਗਤ ਮੈਂ ਨਰ ਫੇਰਾ,
ਮਹਾਰਾਜ ਜੀ ਨੇ ਸਾਰੀ ਸੰਗਤ ਵਿੱਚ ਆਪਣਾ ਸੇਵਾਦਾਰ ਭੇਜਿਆ।
ਸਭ ਅਕੋਰ ਆਨੋ ਇਸ ਬੇਰਾ,
ਸਾਰੀ ਸੰਗਤ ਨੂੰ ਹੁਕਮ ਕਿਹਾ ਵੀ ਸਾਰੇ ਭੇਟਾਵਾਂ ਲੈ ਕੇ ਆਓ,
ਸ਼੍ਰੀ ਆਨੰਦ ਕੀ ਪੂਜ ਚੜਾਓ।
ਸਾਰੇ ਭੇਟਾਵਾਂ ਲਿਆ ਕੇ ਬਾਬੇ ਆਨੰਦ ਨੂੰ ਪੂਜਾ ਚੜਾਓ। ਗੁਰੂ ਹਰਗੋਬਿੰਦ ਸਾਹਿਬ ਨੇ ਬਾਬੇ ਆਨੰਦ ਦੀ ਪੂਜਾ ਕਰਵਾਈ, ਕਹਿੰਦੇ ਸਾਰੀ ਸੰਗਤ ਆਓ ਔਰ ਜਿਹੜੀਆਂ ਭੇਟਾਵਾਂ ਭੇਟ ਕਰਨੀਆਂ ਬਾਬਾ ਆਨੰਦ ਜੀ ਨੂੰ ਭੇਟ ਕਰੋ।
ਫਲ ਆਨੰਦ ਹੀ ਜਿਸ ਤੇ ਪਾਵੋ,
ਜਿਹੜਾ ਬਾਬੇ ਆਨੰਦ ਦੀ ਪੂਜਾ ਕਰੇਗਾ ਉਹਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ।
ਸੁਣ ਗੁਰ ਆਗਿਆ ਕੋ ਸਭ ਆਏ,
ਸਤਿਗੁਰਾਂ ਦੀ ਆਗਿਆ ਸੁਣ ਕੇ ਸਾਰੀ ਸੰਗਤ ਆ ਗਈ।
ਅਨਕ ਉਪਾਇਨ ਕੋ ਹਰ ਪਾਏ,
ਅਨਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸਤਿਗੁਰਾਂ ਦੇ ਸੇਵਕ ਬਾਬਾ ਆਨੰਦ ਜੀ ਨੂੰ ਭੇਟ ਕੀਤੀਆਂ।
ਯਹ ਪੂਜਾ ਸਭ ਤੁਮੇ ਸੁਹਾਤ,
ਬਾਬਾ ਆਨੰਦ ਜੀ ਵੇਖੋ ਪੂਜਾ ਹੋ ਰਹੀ ਤੇ ਅੱਗੋਂ ਨਿਮਰਤਾ ਨਾਲ ਕਹਿੰਦੇ ਮਹਾਰਾਜ ਇਹ ਪੂਜਾ ਸਿਰਫ ਤੁਹਾਨੂੰ ਹੀ ਸੋਭਦੀ ਹੈ ਸਾਨੂੰ ਨਹੀਂ, ਮਹਾਰਾਜ ਇਹ ਪੂਜਾ ਤਾਂ ਤੁਹਾਨੂੰ ਸੋਭਦੀ ਹੈ।
ਜਗ ਗੁਰ ਸਮਰੱਥ ਹੋ ਸਭ ਭਾਂਤ,
ਜਗਤ ਗੁਰੂ ਹੋ ਸਮਰੱਥ ਹੋ ਸਰਵ ਪ੍ਰਕਾਰ ਨਾਲ।
ਰੂਪ ਦਰਿਦਰ ਹਮੇ ਦਿਖ ਪਰੇ,
ਮਹਾਰਾਜ ਅਸੀਂ ਤਾਂ ਦਲਿਦਰੀ ਰੂਪ ਵਾਲੇ ਹਾਂ, ਅਸੀਂ ਤਾਂ ਗਰੀਬ ਤੇ ਨਿਮਾਣੇ ਜੇ ਸੇਵਕ ਹਾਂ।
ਕਬਹੂ ਨਾ ਕਰ ਚੂਵਨ ਕਰੇ,
ਮਹਾਰਾਜ ਜੀ ਸਾਡੀ ਅਸੀਂ ਕਿਹੜੀ ਪੂਜਾ ਦੇ ਹੱਕਦਾਰ ਹਾਂ, ਮਹਾਰਾਜ ਪੂਜਾ ਦੇ ਹੱਕਦਾਰ ਤਾਂ ਤੁਸੀਂ ਹੋ।
ਸੁਣ ਗੁਰ ਪੰਨਿਓ ਅਬੇ ਏਲੀ ਜੈ,
ਸੁਣ ਕੇ ਮਹਾਰਾਜ ਜੀ ਕਹਿਣ ਲੱਗੇ ਬਾਬਾ ਆਨੰਦ ਜੀ ਇਨਕਾਰ ਨਾ ਕਰੋ, ਸਾਡੀ ਭਾਵਨਾ ਹੈ ਹੁਣੇ ਜਿੰਨੀ ਪੂਜਾ ਆਈ ਹੈ ਨਾ ਇਹ ਤੁਸੀਂ ਅੰਗੀਕਾਰ ਕਰੋ।
ਨਿਜ ਕਰ ਤੇ ਕਿਸੂ ਬਖਸ਼ੀ ਜੈ,
ਤੁਸੀਂ ਆਪ ਆਪਣੇ ਹੱਥੀ ਜਿਹਨੂੰ ਮਰਜ਼ੀ ਬਖਸ਼ ਦਿਓ, ਪਰ ਆਹ ਜਿਹੜੀ ਅੱਜ ਦੀਆਂ ਭੇਟਾਵਾਂ ਪੂਜਾ ਨੇ ਸਭ ਕੁਝ ਤੁਹਾਡਾ ਹੈ।
ਤਬ ਆਨੰਦ ਨੇ ਬਾਕ ਹਟਾਇਓ,
ਬਾਬਾ ਆਨੰਦ ਜੀ ਨੇ ਗੁਰੂ ਸਾਹਿਬ ਦੇ ਬਚਨ ਨਹੀਂ ਮੋੜੇ।
ਮਾਨ ਸਿੰਘ ਕੋ ਨਿਕਟ ਬੁਲਾਇਓ,
ਬਾਬਾ ਆਨੰਦ ਜੀ ਦਾ ਇੱਕ ਸੇਵਕ ਸੀ ਇਹਦਾ ਨਾਂ ਸੀ ਮਾਨ ਸਿੰਘ, ਉਹਨੂੰ ਕੋਲ ਬੁਲਾਇਆ।
ਧਨ ਦੇ ਕਰ ਸਮਝਾਏ ਸੁਣਾਇਓ,
ਜਿੰਨੀ ਮਾਇਆ ਤੇ ਭੇਟਾਵਾਂ ਆਈਆਂ ਉਹ ਬਾਬਾ ਆਨੰਦ ਜੀ ਨੇ ਉਹਨੂੰ ਦੇ ਕੇ ਉਹਨੂੰ ਸਮਝਾਇਆ।
ਹੇ ਸੁਤ ਥਿਤਰ ਲਿਓ ਭੋਗ ਲਗਾਵੋ,
ਕਹਿਣ ਲੱਗੇ ਵੀ ਹੇ ਪੁੱਤਰ ਆ ਸਾਰਾ ਕੁਝ ਲੈ ਲੈ ਤੇ ਇਹ ਤੂੰ ਆਪਣੀ ਵਸਤੂਆਂ ਜਿਹਦੇ ਮਨ ਚ ਤੇਰੀ ਇੱਛਾ ਹੋਵੇ ਉਹਨੂੰ ਇਹ ਵਸਤੂਆਂ ਦੇ ਦੇਈ।
ਸੁਖ ਪਾਵੋ ਤੁਮ ਲੇਖ ਸੁਮਾਥੇ,
ਤੇਰੇ ਮੱਥੇ ਤੇ ਲੇਖ ਲਿਖੇ ਹੋਏ ਨੇ ਤੈਨੂੰ ਇਹਦਾ ਸੁਖ ਪ੍ਰਾਪਤ ਹੋਵੇਗਾ।
ਮਨ ਭਾਵਤ ਭੋਗੋ ਤਨ ਸਾਥੇ,
ਇਹ ਮਾਇਆ ਦੇ ਨਾਲ ਤੁਸੀਂ ਮਨ ਭਾਉਂਦੇ ਭੋਗ ਭੋਗਣਾ ਕਰੋ।
ਕੇਤਕ ਦਿਨ ਰਾਖੇ ਪੁਨ ਪਾਸ,
ਇਹ ਤਾਂ ਸਤਿਗੁਰਾਂ ਨੇ ਬਾਬਾ ਆਨੰਦ ਜੀ ਦੀ ਪੂਜਾ ਕਰਵਾਈ, ਕੁਝ ਦਿਨ ਬਾਬਾ ਆਨੰਦ ਜੀ ਨੂੰ ਨੂੰ ਆਪਣੇ ਕੋਲ ਹੀ ਰੱਖਿਆ।
ਭਾਂਤ ਭਾਂਤ ਕੇ ਬਾਗ ਪ੍ਰਕਾਸ਼,
ਭਾਂਤ ਭਾਂਤ ਦੇ ਬਚਨ ਬਿਲਾਸ ਕੀਤੇ ਹਨ।
ਸੁਣ ਕੇ ਵਿਦਾ ਭਏ ਜੋ ਆਨੰਦ।
ਏਦਾਂ ਕੁਝ ਦਿਨਾਂ ਬਾਅਦ ਬਾਬਾ ਆਨੰਦ ਜੀ ਨੇ ਸਤਿਗੁਰਾਂ ਕੋਲੋਂ ਆਗਿਆ ਲਈ ਔਰ ਵਿਦਾ ਹੋ ਕੇ ਗੋਇੰਦਵਾਲ ਸਾਹਿਬ ਗਏ।
ਕਰੇ ਪਰਸ ਪਰ ਮੈਂ ਦੀ ਆਨੰਦ,
ਔਰ ਬੜੇ ਭਾਰੀ ਆਨੰਦ ਵਰਤੇ ਜਿੰਨਾ ਚਿਰ ਸਤਿਗੁਰਾਂ ਦੇ ਕੋਲ ਰਹੇ।
ਗੋਇੰਦਵਾਲ ਜਾਏ ਪਹੁੰਚਾਏ,
ਔਰ ਬਾਬਾ ਜੀ ਨੂੰ ਬੜੇ ਸਤਿਕਾਰ ਨਾਲ ਉਸੇ ਪਾਲਕੀ ਚ ਬਿਠਾ ਕੇ ਜਿਹਦੇ ਚ ਲਿਆਂਦਾ ਸੀ ਉਸੇ ਜੀ ਬਿਠਾ ਕੇ ਗੋਇੰਦਵਾਲ ਸਾਹਿਬ ਪਹੁੰਚਾਇਆ।
ਸਭ ਸੋ ਮਿਲ ਗੁਰ ਸੋ ਜਾਸੀ ਅਲਾਏ,
ਬਾਬਾ ਆਨੰਦ ਜੀ ਜਿਹਨੂੰ ਮਿਲਦੇ ਨੇ ਸਭ ਨੂੰ ਮਿਲ ਕੇ ਗੁਰੂ ਸਾਹਿਬ ਦਾ ਸੁਜਸ ਕਰਦੇ ਨੇ।
ਆਪ ਲਗ ਧਰੀ ਪਾਲਕੀ ਸੋਈ, ਹੇਰ ਨਮੋ ਠਾਣੇ ਸਭ ਕੋਈ।
ਕਹਿੰਦੇ ਉਹ ਪਾਲਕੀ ਅੱਜ ਵੀ ਪਈ ਹੋਈ ਹੈ, ਗੋਇੰਦਵਾਲ ਸਾਹਿਬ ਚ ਸੰਗਤਾਂ ਦਰਸ਼ਨ ਕਰਦੀਆਂ ਹਨ।
ਸ੍ਰੀ ਗੁਰ ਹਰਗੋਬਿੰਦ ਜੀ ਦੀਨ, ਗੋਇੰਦਵਾਲ ਧਰੀ ਦੁੱਤ ਪੀਣ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਨਾਲ ਬਾਬਾ ਆਨੰਦ ਜੀ ਦਾ ਬੜਾ ਭਾਰੀ ਸਤਿਕਾਰ ਕੀਤਾ, ਆਪਣੇ ਅੰਦਰ ਦਾ ਪ੍ਰੇਮ ਗੁਰੂ ਅਮਰਦਾਸ ਸਾਹਿਬ ਜੀ ਪ੍ਰਤੀ ਪ੍ਰਗਟ ਕੀਤਾ। ਇਹ ਭਾਵਨਾ ਸੀ ਗੁਰੂ ਅਮਰਦਾਸ ਸਾਹਿਬ ਜੀ ਪ੍ਰਤੀ, ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਵਿੱਚ ਜੋ ਉਹਨਾਂ ਨੇ ਬਾਬਾ ਆਨੰਦ ਜੀ ਦੀ ਸੇਵਾ ਤੇ ਪੂਜਾ ਕਰਕੇ ਪ੍ਰਗਟ ਕੀਤੀ ਹੈ, ਆਪਣੇ ਹਿਰਦੇ ਦਾ ਵਲਵਲਾ ਪ੍ਰਗਟ ਕੀਤਾ ਹੈ, ਗੁਰੂ ਭਗਤੀ ਪ੍ਰਗਟ ਕੀਤੀ ਹੈ। ਇਹ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ